And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਆ। ਅਤੇ ਤਬੀਅਤ ਕਿਵੇਂ ਹੁਣ ਪਹਿਲਾਂ?
ਤਬੀਅਤ ਜੀ ਮੱਚ ਮੱਚ ਬੈਟਰ।
ਹਾਂ, ਪਰ ਦੇਖੋ ਇੱਕ ਚੰਗੀ ਗੱਲ ਇਹ ਆ, ਤਬੀਅਤ ਮੱਚ ਮੱਚ ਬੈਟਰ, ਮੈਨੂੰ ਪਤਾ ਥੋੜ੍ਹਾ ਜਿਹਾ ਅਜੇ ਉਹਦੇ ਵਿੱਚ ਕਸਰ ਹੈ,
ਬਟ ਸਟਿਲ
ਪਰ ਜਿਹੜੀ ਇਹ ਖੁਸ਼ ਮਿਜ਼ਾਜੀ ਹੈ ਨਾ, ਇਹ ਬਣੀ ਰਹਿਣੀ ਚਾਹੀਦੀ ਹੈ,
ਇਹ ਬਣੀ ਰਹਿਣੀ ਚਾਹੀਦੀ ਹੈ। ਤੁਹਾਨੂੰ ਦੇਖ ਕੇ ਵੈਸੇ ਹੀ ਤਬੀਅਤ ਖੁਸ਼ ਹੋ ਜਾਂਦੀ ਵਿਜੇ ਜੀ।
ਓ ਅੱਛਾ,
ਹਾਂਜੀ ਹਾਂਜੀ,
ਚਲੋ ਠੀਕ ਹੈ ਫਿਰ ਤਾਂ, ਚੰਗੀ ਗੱਲ ਹੈ, ਇਹ ਵੀ ਬਣਿਆ ਰਹੇ
ਟੀਮ ਮੈਂਬਰਸ ਨੂੰ ਵੀ।
ਹਾਂ,
ਦਰਸ਼ ਨੂੰ, ਜਸਪ੍ਰੀਤ ਜੀ ਨੂੰ, ਸਾਰਿਆਂ ਨੂੰ ਦੇਖ ਕੇ, ਤੁਹਾਨੂੰ ਦੇਖ ਕੇ ਵਿਜੇ ਜੀ ਤਬੀਅਤ ਖੁਸ਼ ਹੋ ਜਾਂਦੀ,
ਸਾਰਿਆਂ ਨੂੰ ਦੇਖ, ਸਾਰਿਆਂ ਦੀ ਤਬੀਅਤ ਤੁਹਾਨੂੰ ਵੇਖ ਕੇ ਖੁਸ਼ ਹੋ ਜਾਂਦੀ।
ਹਾਂਜੀ ਹਾਂਜੀ, ਥੈਂਕ ਯੂ,
ਬਟ ਗੁੱਡ ਟੂ ਹੈਵ ਯੂ ਬੈਕ ਬ੍ਰਦਰ।
ਸੇਮ ਹੀ ਹੈ ਵਿਜੇ ਜੀ, ਥੈਂਕ ਯੂ ਵੈਰੀ ਮੱਚ।
ਮੈਨੂੰ ਪਤਾ ਆਪਣੀ ਇੱਕ ਦਿਨ ਲੇਟਰ ਲਾਸਟ ਵੀਕ ਜਦੋਂ ਗੱਲ ਹੁੰਦੀ ਸੀ, ਲੇਟ ਲਾਸਟ ਵੀਕ, ਬੜਾ ਯਾਰ ਤੁਹਾਡਾ ਹਾਲ ਬਹੁਤ ਮਾੜਾ ਸੀ, ਆਵਾਜ਼ ਨਹੀਂ ਨਿਕਲਦੀ
ਬਹੁਤ। ਤਾਂ ਹੀ ਨਾ ਕਿ ਲਿਸਨਰਸ ਵੀ ਹੁਣ ਪਤਾ ਹੈ ਕਿ ਮਾੜਾ ਮੋਟਾ ਗਲਾ ਖਰਾਬ ਹੋਵੇ ਤਾਂ ਮੈਂ ਸ਼ੋਅ ਕਰ ਦਿੰਦਾ ਹੁੰਦਾ, ਤੇ ਬਟ ਆਵਾਜ਼ ਨਿਕਲਦੀ ਨਹੀਂ ਸੀ, ਇਦਾਂ ਦੀ ਹਾਲਤ ਹੋ ਗਈ ਸੀ।
ਜੀ ਜੀ ਜੀ,
ਸੋ ਆਈ ਕੁਡ ਨਾਟ।
ਜੀ, ਤੇ ਟੈਕਸਟ ਮੈਸੇਜ ਤੇ ਸ਼ੋਅ ਕਰ ਦਿਆ ਕਰੋ,
ਇਹ ਵੀ ਗੱਲ ਠੀਕ।
ਅੱਛਾ ਵਾਸੂ ਜੀ, ਖਬਰਾਂ ਕਈ ਨੇ ਯਾਰ, ਇੱਕ ਤੇ ਸਰੀ ਦੇ ਵਿੱਚ ਬੜੀਆਂ ਕੁਝ ਕੰਸਰਨਿੰਗ ਘਟਨਾਵਾਂ ਵਾਪਰੀਆਂ ਨੇ ਓਵਰ ਦਾ ਵੀਕਐਂਡ।
ਜੀ,
ਇੱਕ ਤੇ ਗੋਲੀ ਚੱਲਣ ਦੀਆਂ ਜੋ ਵਾਰਦਾਤਾਂ ਹੋਈਆਂ ਨੇ, ਜੇ ਜਿਹੜੀ ਕੱਲ ਰਾਤੀ ਗੋਲੀ ਚੱਲੀ ਹੈ, ਇੱਕ ਜੋ ਉੱਥੋਂ ਹੀ ਸ਼ੁਰੂ ਕਰ ਲਈਏ, ਇਹ ਇੱਕ ਅਪਾਰਟਮੈਂਟ ਕੰਪਲੈਕਸ ਦੇ ਬੇਸਮੈਂਟ ਦੇ ਵਿੱਚ ਗੋਲੀ, ਪਾਰਕਿੰਗ ਜਿਹੜਾ ਅੰਡਰਗਰਾਊਂਡ ਪਾਰਕਿੰਗ ਆ, ਉਹਦੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਇਹ ਸੀ 70 ਐਵਨਿਊ ਤੇ 133 ਬੀ ਸਟਰੀਟ ਦੇ ਲਾਗੇ।
ਹਾਂਜੀ, ਸੋ ਰਾਤੀ 10:02 ਤੇ ਪੁਲਿਸ ਨੂੰ ਇਹਦੇ ਬਾਰੇ ਸੂਚਨਾ ਮਿਲੀ, ਤੇ ਜਦੋਂ ਆਫੀਸਰਸ ਮੌਕੇ ਤੇ ਪਹੁੰਚੇ, ਉਹਨਾਂ ਨੂੰ 2 ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲੇ।
ਜੀ,
ਤੇ ਉਹਨਾਂ ਨੇ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਜਿੰਨੀ ਦੇਰ ਤੱਕ ਐਂਬੂਲੈਂਸ ਸਰਵਿਸਿਜ਼ ਨਹੀਂ ਪਹੁੰਚੀਆਂ। ਐਂਬੂਲੈਂਸ ਵਾਲਿਆਂ ਨੇ ਵੀ ਆ ਕੇ ਉਹਨਾਂ ਨੂੰ ਟ੍ਰੀਟਮੈਂਟ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ, ਬਟ ਉਹ ਨਾਕਾਮਯਾਬ ਰਹੇ, ਤੇ ਦੋਨੋਂ ਹੀ ਵਿਅਕਤੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਵੀ ਕੋਈ ਅਰੈਸਟ ਅਜੇ ਤੱਕ ਨਹੀਂ ਹੋਇਆ,
ਨਾ ਹੀ ਕੋਈ ਸਸਪੈਕਟ ਦੀ ਕੋਈ ਆਈਡੈਂਟੀਫਿਕੇਸ਼ਨ,
ਸ਼ੱਕੀ ਵਿਅਕਤੀ ਦੀ ਵੀ ਕੋਈ ਕਹਿੰਦੇ ਕੋਈ ਜਾਣਕਾਰੀ ਨਹੀਂ ਹੈ ਸ਼ੇਅਰ ਕਰਨ ਵਾਸਤੇ। ਤੇ ਇਸ ਮਾਮਲੇ ਦੀ ਜਾਂਚ ਆਈਹਿਟ ਵੱਲੋਂ ਟੇਕ ਓਵਰ ਕਰ ਲਈ ਗਈ ਹੈ, ਤੇ ਇਹਦੇ ਵਿੱਚ ਵਿਜੇ ਜੀ ਇੱਕ ਰਿਪੋਰਟ ਇਹ ਵੀ ਆ ਰਹੀ ਹੈ ਕਿ ਮੌਕੇ ਤੋਂ ਥੋੜੀ ਦੂਰੀ ਤੇ ਕੁਝ ਦੇਰ ਬਾਅਦ ਇੱਕ ਗੱਡੀ ਵੀ ਮਿਲੀ ਹੈ ਜਿਹੜੀ ਜਿਹਨੂੰ ਅੱਗ ਲਗਾਈ ਹੋਈ ਸੀ,
ਜਿਹਦਾ ਕਿ ਅਜੇ ਤੱਕ ਪੁਲਿਸ ਨੇ ਕੋਈ ਅਧਿਕਾਰਤ ਤੌਰ ਤੇ ਉਹਦੀ ਪੁਸ਼ਟੀ ਨਹੀਂ ਕੀਤੀ,
ਜ਼ਿਕਰ ਵੀ ਨਹੀਂ ਕੀਤਾ,
ਜ਼ਿਕਰ ਵੀ ਨਹੀਂ ਕੀਤਾ ਉਹਦਾ।
ਸੋ 144 ਸਟਰੀਟ ਤੇ 84 ਐਵਨਿਊ ਨੇੜੇ ਇਹ ਗੱਡੀ ਮਿਲੀ ਆ ਸੜੀ ਹੋਈ ਹਾਲਤ।
ਇੱਕ ਨਾ ਇਹ ਵੀ ਦੇਖੋ ਸਵਾਲ ਜ਼ਰੂਰ ਬਣਦਾ ਕਿ ਨਾ ਹੁਣ ਕਿੰਨੀਆਂ ਘਟਨਾਵਾਂ ਵਾਰਦਾਤਾਂ ਇਹੋ ਜਿਹੀਆਂ ਹੁੰਦੀਆਂ, ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ, ਕਿੰਨੀ ਇਨਫੋਰਮੇਸ਼ਨ ਨਾਲ ਦੀ ਨਾਲ ਆਉਣੀ ਸ਼ੁਰੂ ਹੋ ਜਾਂਦੀ ਆ ਕਿ ਜਿਹੜੀ ਸਾਡੇ ਪੁਲਿਸਿੰਗ ਅਥਾਰਟੀਜ਼ ਵੱਲੋਂ, ਇਨਵੈਸਟੀਗੇਟਿਵ ਏਜੰਸੀਜ਼ ਵੱਲੋਂ ਜਿਹੜੀ ਇਨਫੋਰਮੇਸ਼ਨ ਜਾਰੀ ਕੀਤੀ ਜਾਂਦੀ ਆ, ਉਹਦੇ ਵੀ ਡਿਲੇ ਬੜਾ ਹੁੰਦਾ। ਹੁਣ ਤੁਸੀਂ ਆਹ ਦੇਖ ਲਓ, ਜਿਹੜੀ ਇੱਥੇ ਸਰੀ ਦੇ ਵਿੱਚ ਗੋਲੀ ਚੱਲੀ ਸੀ, ਆ ਜਿੱਥੇ ਆਫਿਸ ਦੇ ਵਿੱਚ ਇੱਕ ਵਿਅਕਤੀ ਨੂੰ ਟਾਰਗੇਟ ਕਰਕੇ ਸ਼ੂਟ ਕੀਤਾ ਗਿਆ, ਉਹਦੇ ਨਾਲ ਰਿਲੇਟਡ ਇੰਨੀ ਜ਼ਿਆਦਾ ਡੀਟੇਲ ਸੋਸ਼ਲ ਮੀਡੀਆ ਦੇ ਉੱਪਰ ਸਰਕੂਲੇਟ ਕਰ ਰਹੀ ਆ, ਪੁਲਿਸ ਨੇ ਅਜੇ ਤੱਕ ਇੱਥੇ ਇਨਵੈਸਟੀਗੇਟਿਵ ਅਥਾਰਟੀਜ਼ ਨੇ ਨਾਮ ਤੱਕ ਨਹੀਂ ਜਾਰੀ ਕੀਤਾ ਬੰਦੇ ਦਾ।
ਯਾ ਵਿਜੇ ਜੀ, ਉਹਦੇ 'ਚ ਦੇਖੋ ਪੁਲਿਸ ਦੀਆਂ ਕਈ ਬੰਦਿਸ਼ਾਂ ਵੀ ਨੇ, ਦੇ ਹੈਵ ਟੂ ਫੋਲੋ ਅਪ ਪ੍ਰੋਟੋਕੋਲ,
ਅਤੇ
ਆਮ ਤੌਰ 'ਤੇ ਇਹ ਕਹਿ ਦਿੱਤਾ ਜਾਂਦਾ ਕਿ ਜੀ ਇਹਦੇ ਨਾਲ ਜਿਹੜੀ ਔਨਗੋਇੰਗ ਇਨਵੈਸਟੀਗੇਸ਼ਨ ਆ ਉਹ ਪ੍ਰਭਾਵਿਤ ਹੋ ਸਕਦੀ ਆ, ਇਸ ਕਰਕੇ ਅਸੀਂ ਸਾਰੀ ਜਾਣਕਾਰੀ ਜਨਤਕ ਨਹੀਂ ਕਰ ਸਕਦੇ। ਸੋ ਕੁਛ ਮਜਬੂਰੀਆਂ ਤਾਂ ਰਹੀ ਹੋਊਗੀ, ਅਤੇ ਇਹ ਪੁਲਿਸ ਨੂੰ ਵੀ ਪਤਾ ਕਿ ਪੁਲਿਸ ਵੀ ਚਾਹੇਗੀ ਕਿ ਉਹ ਸਭ ਤੋਂ ਪਹਿਲੇ ਹੋਣ ਜੋ ਜਾਣਕਾਰੀ ਸਾਂਝੀ ਕਰਨ, ਬਟ ਆਈ ਗੈਸ ਦੇਰ ਇਜ਼ ਸਰਟਨ ਪ੍ਰੋਟੋਕੋਲ।
ਪ੍ਰੋਟੋਕੋਲ ਤਾਂ ਹੈ, ਪਰ ਉਹਦੇ ਨਾਲ ਪ੍ਰੋਬਲਮ ਪਤਾ ਕੀ ਹੋ ਰਹੀ ਆ, ਪ੍ਰੋਬਲਮ ਇਹ ਬਣ ਗਈ ਆ ਕਿ ਸੋਸ਼ਲ ਮੀਡੀਆ 'ਤੇ ਆਉਂਦੀ ਜਾਣਕਾਰੀ,
ਉਹਦੀ ਮਿਸ ਇਨਫੋਰਮੇਸ਼ਨ ਫਿਰ ਬਹੁਤ ਜ਼ਿਆਦਾ,
ਉਹਦੀ ਰਫ਼ਤਾਰ ਬੜੀ ਤੇਜ਼ ਆ,
ਐਬਸੋਲੂਟਲੀ,
ਅਤੇ ਉਹਦੇ ਕਰਕੇ ਇਹ ਨਹੀਂ ਸਮਝ ਆਉਂਦਾ ਵੀ ਸਹੀ ਕੀ ਆ ਅਤੇ ਗਲਤ ਕੀ।
100%।
ਅਤੇ ਜਿਹੜੇ ਲੋਕ ਚਾਹੁੰਦੇ ਨੇ ਕਿ ਹਾਂ ਨਹੀਂ, ਅਸੀਂ ਬਿਲਕੁਲ ਆਪਣੀ ਜੋ ਇਨਵੈਸਟੀਗੇਟਿਵ ਏਜੰਸੀਜ਼ ਦੀ, ਉਹਨਾਂ ਵੱਲੋਂ ਆਉਂਦੀ ਜਾਣਕਾਰੀ ਦੇ ਉੱਪਰ ਹੀ ਤੁਸੀਂ ਰਿਲਾਈ ਕਰਨਾ ਕਿਉਂਕਿ ਉਹ ਇੱਕ ਕਨਫਰਮਡ ਇਨਫੋਰਮੇਸ਼ਨ ਆ, ਉਹ ਕਈ ਵਾਰੀ ਅਸਲ ਜਾਣਕਾਰੀ ਜਿਹੜੀ ਕਿ ਬਾਹਰ ਤੁਰ ਫਿਰ ਰਹੀ ਹੁੰਦੀ ਹੈ, ਘੁੰਮ ਰਹੀ ਹੁੰਦੀ ਹੈ, ਸਰਕੂਲੇਟ ਹੋ ਰਹੀ ਹੁੰਦੀ ਹੈ, ਉਹਦਾ 10% ਵੀ ਨਹੀਂ ਹੁੰਦੀ।
100%। ਇਹ ਇਸ਼ੂ ਤਾਂ ਹੈਗਾ, ਪਰ ਉਹੀ ਹੈ ਕਿ ਇਸ਼ੂ ਰਹਿਣਾ ਮੈਨੂੰ ਲੱਗਦਾ,
ਇਸ਼ੂ ਰਹਿਣਾ। ਯਾ, ਯੂ ਆਰ ਰਾਈਟ। ਹੁਣ ਜਿਵੇਂ ਆਹੀ ਤੁਸੀਂ ਗੱਲ ਜਿਵੇਂ ਕੀਤੀ ਆ ਵੀ ਇਸ ਘਟਨਾ ਤੋਂ ਬਾਅਦ, ਜਿਹੜੀ ਕੱਲ 70 ਤੇ 133 ਬੀ ਤੇ ਇਹ ਇੰਸੀਡੈਂਟ ਹੋਇਆ, ਇਹ ਤੋਂ ਬਾਅਦ ਜਿਹੜੀ ਗੱਡੀ ਨੂੰ ਅੱਗ ਲੱਗੀ ਆ, ਹੁਣ ਉਹਦੀਆਂ ਤਾਂ ਉਹਦੇ ਬਾਰੇ ਜ਼ਿਕਰ ਕਾਫੀ ਹੈ ਸੋਸ਼ਲ ਮੀਡੀਆ ਤੇ, ਪਰ ਪੁਲਿਸ ਵੱਲੋਂ ਅਜੇ ਉਹਦਾ ਕੋਈ ਉਹਦੇ ਬਾਰੇ ਕੋਈ ਰਿਲੀਜ਼ ਜਾਂ ਕੋਈ ਉਹਦਾ ਦੱਸਿਆ ਵੀ ਨਹੀਂ ਗਿਆ।
ਸੋ ਇੱਕ ਘਟਨਾ ਵਿੱਚ ਜਿਹੜੀ ਕੱਲ ਤੜਕਸਾਰ 3:49 ਤੇ ਵੀ ਵਾਪਰੀ,
ਹਾਂ,
ਸੋ ਇਹਦੇ ਵਿੱਚ 2 ਵਿਅਕਤੀਆਂ ਦੇ ਗੋਲੀ ਵੱਜੀ ਹੈ। ਸੋ ਸ਼ੈਵਰੋਨ ਗੈਸ ਸਟੇਸ਼ਨ ਹੈ 72 ਐਵਨਿਊ ਤੇ 152 ਸਟਰੀਟ ਨੇੜੇ, ਇਹਦੇ ਬਾਰੇ ਮਤਲਬ ਪੁਲਿਸ ਨੂੰ ਜਾਣਕਾਰੀ 3:49 ਤੇ ਮਿਲੀ, ਅਤੇ ਪੁਲਿਸ ਵੱਲੋਂ ਉੱਥੇ ਪਹੁੰਚ ਕੇ ਇਹਨਾਂ ਵਿਅਕਤੀਆਂ ਨੂੰ ਮੁੱਢਲਾ ਜਿਹੜਾ ਟ੍ਰੀਟਮੈਂਟ ਆ ਪ੍ਰਦਾਨ ਕੀਤਾ ਗਿਆ, ਜਿੰਨੀ ਦੇਰ ਤੱਕ ਐਂਬੂਲੈਂਸ ਸਰਵਿਸਿਜ਼ ਪਹੁੰਚੀਆਂ, ਫਿਰ BC ਐਮਰਜੈਂਸੀ ਹੈਲਥ ਸਰਵਿਸਿਜ਼ ਵੱਲੋਂ ਇਹਨਾਂ ਨੂੰ ਹਸਪਤਾਲ ਵਿੱਚ ਟਰਾਂਸਪੋਰਟ ਕੀਤਾ ਗਿਆ। ਦੋਨੋਂ ਵਿਅਕਤੀ ਜਿਹੜੇ ਨੇ ਉਹ ਖਤਰੇ ਤੋਂ ਬਾਹਰ ਨੇ, ਬਟ ਮਤਲਬ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ, ਨਾਨ ਲਾਈਫ ਥ੍ਰੈਟਨਿੰਗ ਬਟ ਕ੍ਰਿਟੀਕਲ
ਕੰਡੀਸ਼ਨ। ਅੱਛਾ, ਇਹ ਵੀ ਐਕਸਟੋਰਸ਼ਨ ਨਾਲ ਰਿਲੇਟਡ ਪੁਲਿਸ ਨੇ ਕਿਹਾ ਵੀ ਲੱਗਦਾ ਨਹੀਂ ਕਿ ਮਾਮਲਾ ਜਾਪਦਾ, ਪਰ ਜਿਹੜੀਆਂ ਦੇਖੋ ਦੋਵੇਂ ਘਟਨਾਵਾਂ ਨੇ ਇਹ ਇੱਕ ਬੜਾ ਕਲੀਅਰ ਲੱਗਦਾ ਜਿਵੇਂ ਮਿੱਥ ਕੇ ਕੀਤੀਆਂ ਗਈਆਂ ਘਟਨਾਵਾਂ ਹੋਣ।
ਸੋ ਜਿਹੜੀ ਦੂਸਰੀ ਇਹ ਜਿਹੜੀ ਤੜਕ ਸਾਰ ਜਿਹੜੀ ਵਾਪਰੀ ਹੈ, ਇਹਦੇ 'ਚ ਪੁਲਿਸ ਨੇ ਕਿਹਾ ਵੀ ਮੋਟਿਵ ਬਾਰੇ ਪਤਾ ਨਹੀਂ ਅਜੇ, ਪਰ ਲੱਗਦਾ ਨਹੀਂ ਕਿ ਐਕਸਟੋਰਸ਼ਨ ਨਾਲ ਇਹ ਮਾਮਲਾ ਜੁੜਿਆ,
ਐਕਸਟੋਰਸ਼ਨ ਨਾਲ ਜੁੜਿਆ ਮਾਮਲਾ ਨਹੀਂ।
ਸੋ ਦੂਸਰੀ ਘਟਨਾ ਵਿੱਚ ਜੇਕਰ ਬਾਅਦ ਵਿੱਚ ਗੱਡੀ ਸੜੀ ਹੋਈ ਮਿਲੀ ਹੈ ਅਤੇ ਉਹਦਾ ਸਿੱਧੇ ਤੌਰ 'ਤੇ ਇਹਦੇ ਨਾਲ ਸੰਬੰਧ ਆ, ਸਾਨੂੰ ਪਤਾ ਕਿ ਪਿਛਲੀਆਂ ਜਿਹੜੀਆਂ ਕੁਝ ਵਾਰਦਾਤਾਂ ਇੱਦਾਂ ਦੀਆਂ ਵਾਪਰੀਆਂ ਨੇ, ਇਹ ਸੰਕੇਤ ਹੁੰਦਾ ਵੀ ਇਹ ਗੈਂਗ ਹਿੰਸਾ ਨਾਲ
ਸੰਬੰਧਿਤ ਆ,
ਪਰ ਪੁਲਿਸ ਨੇ ਅਧਿਕਾਰਤ ਤੌਰ 'ਤੇ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ।
ਸੋ ਦੋ ਵੱਖੋ ਵੱਖਰੀਆਂ ਸ਼ੂਟਿੰਗਸ, ਦੋ ਇੱਕ ਕੱਲ ਸਵੇਰੇ ਇੱਕ ਕੱਲ ਰਾਤੀ, ਦੋਹਾਂ ਦੇ ਵਿੱਚ ਦੋ ਬੰਦੇ ਟਾਰਗੇਟ ਕੀਤੇ ਗਏ
ਜੀ।
ਸਵੇਰ ਵਾਲੀ ਸ਼ੂਟਿੰਗ ਦੇ ਜਿਹੜੇ ਦੋ ਵਿਕਟਮ ਸੀ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ, ਦੋਨਾਂ ਦੀ ਸਥਿਤੀ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ, ਪਰ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਜੋ ਉਹਨਾਂ ਦੇ ਜ਼ਖਮ ਨੇ ਉਹ ਨਾਨ ਲਾਈਫ ਥ੍ਰੈਟਨਿੰਗ ਨੇ। ਜਿਹੜੀ ਰਾਤ ਵਾਲੀ ਘਟਨਾ ਵਾਪਰੀ ਹੈ ਜਿਹੜੀ ਕਿ ਇੱਕ ਅਪਾਰਟਮੈਂਟ ਬਿਲਡਿੰਗ ਦੇ ਪਾਰਕਿੰਗ ਲੋਟ 'ਚ ਅੰਡਰਗਰਾਊਂਡ ਪਾਰਕੇਟ 'ਚ ਵਾਪਰੀ ਆ, ਉਹਦੇ ਵਿੱਚ ਜਿਹੜੇ ਦੋ ਜਾਣੇ ਉਹਦੇ ਵੀ ਦੋ ਜਾਣੇ ਟਾਰਗੇਟ ਹੋਏ, ਉਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਆ
ਜੀ। ਅਤੇ ਇਹ ਦੂਸਰੀ ਘਟਨਾ ਤੋਂ ਬਾਅਦ ਇੱਕ ਗੱਡੀ ਮਿਲੀ ਆ
ਸੜਦੀ ਹੋਈ, ਰਾਤ ਵਾਲੀ ਘਟਨਾ ਤੋਂ ਬਾਅਦ। ਸਾਡੇ ਕੋਲ ਸੁਣਨ ਵਾਲੇ ਵਾਸਤੇ ਜੀ ਸਵੇਰੇ ਮੈਸੇਜ ਆ ਰਹੇ ਸੀ, ਜਿਹੜੇ ਉੱਥੇ ਕੱਲ੍ਹ ਗੋਲੀਆਂ ਝੱਲੀਆਂ, ਕਹਿੰਦੇ ਮਲਟੀਪਲ ਰਾਊਂਡਸ ਫਾਇਰ ਹੋਏ, ਅਤੇ ਸਾਡੇ ਇੱਕ ਲਿਸਨਰ ਨੇ, ਮੈਂ ਉਹਦਾ ਨਾਮ ਨਹੀਂ ਦੱਸਣਾ, ਕਹਿੰਦੇ ਸਾਡੇ ਘਰ ਦੇ ਬਿਲਕੁਲ ਪਿੱਛੇ ਹੀ ਆ ਉਹ ਕੰਪਲੈਕਸ ਜਿੱਥੇ ਇਹ ਕੱਲ੍ਹ ਹੋਇਆ, ਕਹਿੰਦੇ ਇਟ ਵਾਜ਼ ਵੈਰੀ ਲਾਊਡ, ਹਾਂ, ਜੋ ਗੋਲੀ ਚੱਲਣ ਦੀਆਂ ਆਵਾਜ਼ਾਂ ਸਨ ਬੜੀਆਂ ਜਿਹੜੀਆਂ ਉੱਚੀ ਆਵਾਜ਼ ਸੀ ਉਹਨਾਂ ਦੀ। ਅੱਛਾ ਬਾਸੂ ਜੀ, ਜਿਹੜਾ ਇੱਕ ਐਕਸੀਡੈਂਟ ਹੋਇਆ ਯਾਰ ਸ਼ਨੀਵਾਰ, ਸਕੋਟ ਰੋਡ 'ਤੇ 70 Avenue ਲਾਗੇ, ਜਿਹੜੀ ਐਂਟਰੀ ਹੈਗੀ ਆ ਸਕੋਟਸਡੇਲ ਮਾਲ ਦੀ, ਇੱਕ BMW ਸਿਲਵਰ ਰੰਗ ਦੀ, ਉਹ ਸਕੋਟ ਰੋਡ 'ਤੇ ਨੌਰਥ ਦੀ ਦਿਸ਼ਾ ਵਿੱਚ ਆ ਰਹੀ ਸੀ, ਅਤੇ ਉਹਨੇ ਮੁੜਨਾ ਸੀਗਾ ਇਨ ਟੂ ਦਾ ਮਾਲ, ਅਤੇ ਦੂਜੇ ਪਾਸੋਂ ਇੱਕ ਮੋਟਰਸਾਈਕਲ ਆਉਂਦਾ, ਜਿਵੇਂ ਉਹ ਗੱਡੀ ਦੇ ਨਾਲ ਟਕਰਾਉਂਦਾ, ਕਿਉਂਕਿ ਜਿਹੜੀ ਉਹਦੀ ਫੁਟੇਜ ਹੈ ਨਾ, ਜਿਹੜੇ ਸਿਟੀ ਵਾਲੇ ਕੈਮਰੇ ਲੱਗੇ ਹੁੰਦੇ ਨੇ ਉਹਨਾਂ 'ਚ ਉਹ ਫੁਟੇਜ ਲੀਕ ਹੋ ਚੁੱਕੀ ਆ,
ਉਹ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਗਈ, ਦੇਖੇ ਜਾ ਸਕਦੇ ਆ। ਸੋ ਇੱਕ ਇੱਕ ਮੋਟਰਸਾਈਕਲ ਨੇ ਤਾਂ ਪਿੱਛੇ ਬ੍ਰੇਕ ਲਾ ਲਈ, ਅਤੇ ਦੂਜਾ ਮੋਟਰਸਾਈਕਲ ਆ ਕੇ ਸਿੱਧਾ ਗੱਡੀ ਦੇ ਵਿੱਚ ਵੱਜਿਆ, ਅਤੇ ਉੱਡ ਕੇ ਉਸ,
ਮੈਨੂੰ ਐਂ ਲੱਗਿਆ ਦੇਖ ਕੇ ਕਿ ਜਿਵੇਂ ਨਾ ਕਈ ਵਾਰੀ
ਫ੍ਰੇਮ
ਫ੍ਰੀਜ਼ ਹੋ ਜਾਂਦਾ,
ਇਟ ਦੇ ਆਰ ਟੂ ਡਿਫਰੈਂਟ ਮੋਟਰਸਾਈਕਲ,
ਆਰ ਦੋਸ ਟੂ ਡਿਫਰੈਂਟ ਮੋਟਰਸਾਈਕਲ,
ਦੇ ਲੁੱਕ ਲਾਈਕ ਟੂ ਡਿਫਰੈਂਟ ਮੋਟਰਸਾਈਕਲਸ, ਕਿਉਂਕਿ ਐਟ ਦ ਸੇਮ ਟਾਈਮ ਇਦਾਂ ਨਹੀਂ ਨਾ ਹੋ ਸਕਦਾ ਕਿ ਇੱਕ ਮੋਟਰਸਾਈਕਲ ਉੱਪਰ ਵੀ
ਟੰਗਿਆ
ਹੋਇਆ ਤੇ ਥੱਲੇ ਵੀ ਹੈਗਾ, ਜੇ ਇਦਾਂ ਹੈ ਦੈਨ ਇਟ ਕੁਡ ਬੀ AI ਜਨਰੇਟਡ, ਬਟ ਜੇ ਤੁਸੀਂ ਇਫ ਯੂ ਗੋ ਬਾਏ ਕਿ ਉਹ ਸਿਟੀ ਦੀ ਫੁਟੇਜ ਆ
ਜੀ, ਜੇ
ਫਿਰ ਉਹ ਦੇ ਆਰ ਟੂ ਡਿਫਰੈਂਟ ਮੋਟਰਸਾਈਕਲ,
ਪਰ
ਇਦਾਂ ਲੱਗਦਾ ਵੀ ਇੱਕ ਨੇ ਬ੍ਰੇਕ ਲਾ ਲਈ ਤੇ ਪਿੱਛੋਂ ਦੂਜਾ ਆਇਆ, ਉਹਨੇ ਰਫਤਾਰ ਦੇ ਵਿੱਚ ਆ ਕੇ ਵੱਜਿਆ, ਐਂਡ ਦੈਨ ਉਹ ਫਲਿਪ ਹੋ ਕੇ ਉੱਪਰ ਜਾ ਕੇ ਟੰਗਿਆ ਗਿਆ।
ਹਾਂ, ਤੇ ਜਿਹੜਾ ਮੋਟਰਸਾਈਕਲ ਰਾਈਡਰ ਸੀ ਉਹ ਤੇ ਮਤਲਬ ਉੱਡਦਾ ਹੋਇਆ ਕਿੰਨੀ ਕਈ ਫੁੱਟ ਦੂਰ ਜਾ ਕੇ ਅੱਗੇ ਸੜਕ ਤੇ ਡਿੱਗਿਆ,
ਜਾਨ ਬਚ ਗਈ, ਕਹਿੰਦੇ
ਜਾਨ ਬਚ ਗਈ ਉਹਦੀ,
ਜ਼ੇਰੇ ਇਲਾਜ ਹੈ ਤੇ ਉਹਦੀ ਵੀ ਹਾਲਤ ਕ੍ਰਿਟੀਕਲ ਹੈ।
ਅੱਛਾ, ਅਜੇ ਇਹ ਨਹੀਂ ਪਤਾ ਕਿ ਇਹਦੇ ਵਿੱਚ ਸਪੀਡ ਵਾਜ਼ ਦੀ ਓਨਲੀ ਫੈਕਟਰ, ਜੋ ਅੱਛਾ ਜੋ ਕਾਰ ਦਾ ਸਵਾਰ ਸੀ, ਕਾਰ ਡਰਾਈਵਰ ਸੀ, ਉਹਨਾਂ ਨੂੰ ਕੋਈ ਸੱਟਾਂ ਨਹੀਂ ਲੱਗੀਆਂ,
ਉਹ ਬਚਾਅ ਹੋ ਗਿਆ,
ਉਹਨਾਂ ਦਾ ਬਚਾਅ ਹੋ ਗਿਆ, ਪਰ ਅਜੇ ਇਹ ਨਹੀਂ ਪਤਾ ਵੀ ਐਗਜੈਕਟਲੀ ਕੀ ਉਹਨਾਂ ਦਾ ਉਸ ਵੇਲੇ ਮੁੜਨਾ ਉਹਨਾਂ ਦਾ ਰਾਈਟ ਆਫ ਵੇ ਸੀਗਾ ਕਿ ਨਹੀਂ, ਜੋ ਸਰਕਮਸਟੈਂਸਿਸ ਆਫ ਦੀ ਇੰਸੀਡੈਂਟ ਹੈਗੇ ਨੇ ਉਹਦੇ ਬਾਰੇ ਅਜੇ ਕੋਈ ਬਹੁਤੀ ਇਨਫੋਰਮੇਸ਼ਨ ਨਹੀਂ ਹੈਗੀ। ਪਰ ਸਕੋਟ ਰੋਡ 'ਤੇ ਵਾਸੂ ਜੀ, ਉਹ ਜਿਹੜਾ ਏਰੀਆ ਹੈਗਾ ਉਹ ਕੋਈ ਇੱਦਾਂ ਨਹੀਂ ਹੈਗਾ ਕਿ ਤੁਸੀਂ ਉੱਥੇ 100-150 ਦੀ ਸਪੀਡ 'ਤੇ, ਮਤਲਬ 100-150 ਤਾਂ ਕਿਤੇ ਵੀ ਨਹੀਂ ਹੈਗਾ ਅਲਾਊਡ, ਜੋ ਬੜਾ ਬਹੁਤ ਭਿਆਨਕ ਘਟਨਾ। ਉਹ ਦੇਖ ਕੇ ਜਦੋਂ ਤਸਵੀਰਾਂ ਹੀ ਸੈਟਰਡੇ ਆਉਣੀਆਂ ਸ਼ੁਰੂ ਹੋਈਆਂ, ਉਹ ਦੇਖ ਕੇ ਐਂ ਲੱਗਦਾ ਸੀ ਜਿਵੇਂ ਇਹ AI ਜਨਰੇਟਡ ਹੋਵੇ, ਵੀ ਇੱਦਾਂ ਕਿੱਦਾਂ ਮੋਟਰਸਾਈਕਲ ਟ੍ਰੈਫਿਕ ਲਾਈਟ ਦੇ ਪੋਲ ਤੇ ਚੱਲ ਟੰਗਿਆ ਗਿਆ।
ਨੈਸ਼ਨਲੀ ਉਹਦੇ ਬਾਰੇ ਗੱਲ ਹੋ ਰਹੀ ਹੈ,
ਇੰਟਰਨੈਸ਼ਨਲੀ,
ਹਾਂ, ਨੈਸ਼ਨਲ ਹੈਡਲਾਈਨਸ ਬਣ ਰਹੀਆਂ ਨੇ ਤੇ ਇੰਟਰਨੈਸ਼ਨਲ ਦੇਖੋ ਨਾ,
CNN ਆਈ ਸੋ ਰਿਪੋਰਟ,
ਸੋ ਹੁਣ ਉਹ ਸਾਰੇ ਉਹਦੇ ਬਾਰੇ ਗੱਲ ਕਰ ਰਹੇ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਬੜੀ ਬਜ਼ਾਰ ਕਿਸਮ ਦੀ ਹੋ ਗਈ।
ਜੀ 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 ਜੀ, ਪਰ ਥੈਂਕਫੁਲੀ ਜੋ ਮੋਟਰਸਾਈਕਲ ਸਵਾਰ ਸੀ ਉਹ ਇਸ ਵੇਲੇ ਭਾਵੇਂ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ, ਉਹਦੀਆਂ ਸੱਟਾਂ ਗੰਭੀਰ ਦੱਸੀਆਂ ਜਾ ਰਹੀਆਂ ਨੇ, ਪਰ ਜਾਨ ਉਹਦੀ ਬਚ ਜਾਣੀ ਆ, ਅਤੇ ਜਿਹੜਾ ਕਾਰ ਸਵਾਰ ਸੀ, ਕਾਰ ਡਰਾਈਵਰ ਸੀ, ਉਹਨਾਂ ਨੂੰ ਵੀ ਕੋਈ ਸੱਟਾਂ ਨਹੀਂ ਲੱਗੀਆਂ ਵਿਚਾਰ ਰਿਹਾ। ਸੰਭਲ ਕੇ ਚੱਲੋ ਬਾਈ, ਸਾਰੇ ਜਾਣਿਆਂ ਨੂੰ ਬੇਨਤੀ ਇਹ ਹੈ ਬਸ, ਪਲੀਜ਼ ਸੰਭਲ ਕੇ ਚੱਲੋ। ਅਤੇ ਅੱਜ ਕੱਲ੍ਹ ਕਿਉਂਕਿ ਹੁਣ ਦਿਨ ਖੁੱਲ੍ਹ ਗਏ ਨੇ, ਹੁਣ ਗਰਮੀਆਂ ਦੀ ਰੁੱਤ ਵੱਲ ਅਸੀਂ ਵੱਧ ਰਹੇ ਹਾਂ, ਅਤੇ ਮੋਟਰਸਾਈਕਲ ਸਵਾਰਾਂ ਦੀ ਗਿਣਤੀ ਵੱਧ ਜਾ ਕਰਦੀ ਆ, ਮੋਟਰਸਾਈਕਲ ਸਵਾਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਪਲੀਜ਼ ਆਪਣੀ ਰਫਤਾਰ ਦਾ, ਆਪਣੀ ਲੇਨ ਪੋਜੀਸ਼ਨ ਦਾ, ਸਾਰੀਆਂ ਚੀਜ਼ਾਂ ਦਾ ਜ਼ਰੂਰ ਬਹੁਤ ਜ਼ਿਆਦਾ ਖਿਆਲ ਰੱਖੋ।
ਬਿਲਕੁਲ 100%
ਜੀ। ਬਸ ਜੀ, ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ। ਜੇ ਕਿਸੇ ਨੇ ਅਜੇ ਤੱਕ ਲਾਈਫ ਇੰਸ਼ੋਰੈਂਸ ਸਿਰਫ ਇਹ ਸੋਚ ਕੇ ਨਹੀਂ ਕਰਵਾਈ ਕਿ ਉਹਨਾਂ ਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2-3 ਪਰ ਡੇ ਵਿੱਚ ਤੁਹਾਨੂੰ ਢੁਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ, ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca। ਸੁਰੇਸ਼ ਸ਼ਰਮਾ ਜੀ ਦਾ ਮੈਸੇਜ ਆ, ਉਹ ਕਹਿ ਰਹੇ ਨੇ ਕਿ ਜਿਹੜਾ ਲੈਫਟ ਟਰਨ ਆ ਨਾ ਗ੍ਰੀਨ ਲਾਈਟ 'ਤੇ, ਇਹ ਬਹੁਤ ਡੇਂਜਰਸ ਚੀਜ਼ ਆ, ਦੇਅਰ ਸ਼ੁੱਡ ਬੀ ਅ ਸੈਪਰੇਟ ਲੈਫਟ ਟਰਨ ਲਾਈਟ। ਇਹ ਗੱਲ ਸਹੀ ਹੈ ਵੈਸੇ?
ਆਈ ਅਗਰੀ ਵਿਦ ਦਿਸ ਟੋਟਲੀ ਵਿਜੇ ਜੀ। ਆਈ ਰਿਮੈਂਬਰ ਲਾਈਕ ਜਦੋਂ ਮੈਂ ਕੈਨੇਡਾ ਨਵਾਂ ਨਵਾਂ ਆਇਆ ਸੀ ਲਾਈਕ ਲੌਂਗ ਟਾਈਮ ਅਗੋ, ਉਦੋਂ ਆ ਕੇ ਮੈਨੂੰ ਇਹ ਬੜਾ ਅਜੀਬ ਲੱਗਿਆ ਸੀ ਕਿ ਵੀ ਇੱਥੇ ਆਪਣੇ ਵੀ
ਲੈਫਟ
ਲੈਫਟ ਕਿਹਨੇ ਮੁੜਨਾ, ਕਿੱਦਾਂ ਮੁੜਨਾ, ਉਹ ਬੰਦਾ ਆਪੇ ਹੀ ਫੈਸਲਾ ਕਰੇ, ਫਿਰ ਲਾਈਟਾਂ ਇੰਨਾ ਤਾਮ ਜਾਮ ਕਰਨ ਦਾ ਫਾਇਦਾ ਕੀ ਹੈ।
ਪ੍ਰੋਟੋਕਾਲ ਟਰਨ ਦਾ ਆਈ ਰਿਮੈਂਬਰ ਮੈਲਬਰਨ ਦੇ ਵਿੱਚ, ਕਿਉਂਕਿ ਉੱਥੇ ਪੁੱਠੇ ਪਾਸੇ ਟ੍ਰੈਫਿਕ ਆ, ਉੱਥੇ ਰਾਈਟ ਟਰਨ ਆ ਜਿਹੜਾ ਤੁਹਾਨੂੰ ਬਹੁਤ ਸੰਭਲ ਕੇ ਲੈਣਾ ਪੈਂਦਾ। ਉੱਥੇ ਵੀ ਡਾਊਨ ਟਾਊਨ ਦੇ ਵਿੱਚ ਇੱਕ ਲੈਦੀ ਲੇਨ ਜੀ ਬਣਾਈ ਹੋਈ ਆ, ਉਹ ਵੀ ਥੋੜਾ ਜਿਹਾ ਕਨਫਿਊਜ਼ਿੰਗ ਸਿਸਟਮ ਆ ਜਿਸ ਹਿਸਾਬ ਨਾਲ ਉੱਥੇ ਵੀ ਉਹ ਟਰਨ ਲੈਂਦੇ ਆ। ਆਈ ਥਿੰਕ ਜਿਸ ਹਿਸਾਬ ਦਾ ਹੁਣ ਟ੍ਰੈਫਿਕ ਆ, ਜਿਸ ਤਰ੍ਹਾਂ ਦੀਆਂ ਹੁਣ ਸਪੀਡਸ ਨੇ, ਪਹਿਲਾਂ ਤਾਂ ਸਪੀਡ ਨੂੰ ਹੀ ਇੱਥੇ ਨਕੇਲ ਕਸੀ ਜਾਏ। ਦੂਜੀ ਗੱਲ ਇਹ ਜ਼ਰੂਰ ਹੈ, ਪੱਕੀ ਗੱਲ ਆ ਕਿ ਲੈਫਟ ਟਰਨ ਉਹਦਾ ਪ੍ਰੋਟੋਕਾਲ ਕੋਈ ਡਿਫਰੈਂਟ ਹੋਣਾ ਚਾਹੀਦਾ। ਇੱਕ ਤੁਸੀਂ ਹੋਰ ਚੀਜ਼ ਨੋਟ ਕੀਤੀ ਆ, ਪਿਛਲੇ ਸਮੇਂ 'ਚ ਫੋਰ ਸਮ ਰੀਜ਼ਨ ਮੈਨੂੰ ਕਈ ਗੱਡੀਆਂ ਇੱਥੇ ਇਹੋ ਜਿਹੀਆਂ ਮਿਲਦੀਆਂ ਦੇਖਣ ਨੂੰ ਸੜਕ 'ਤੇ, ਜਿਹੜੀਆਂ ਕਿ ਬਹੁਤੀਆਂ ਇੱਥੇ ਆਮ ਵਹੀਕਲਸ ਨਹੀਂ ਹੈਗੇ। ਉਹ ਆਮ ਤੌਰ 'ਤੇ ਜਿਵੇਂ ਵੈਨਸ ਹੀ ਨੇ, ਵੈਨ ਹੁੰਦੀ ਹੈ ਜਿਵੇਂ ਉੱਦਾਂ ਦੀ ਉਹਦੀ ਸ਼ੇਪ ਹੁੰਦੀ ਆਮ ਤੌਰ 'ਤੇ ਕਾਰ ਦੀ, ਉਹਦਾ ਸਟੇਅਰਿੰਗ ਹੁੰਦਾ ਰਾਈਟ 'ਤੇ, ਰਾਈਟ ਹੈਂਡ ਡਰਾਈਵ। ਮੈਂ ਇਹ ਸੋਚਦਾ ਯਾਰ ਇਹ ਬੈਠਾ ਉੱਧਰਲੇ ਪਾਸੇ ਆ ਡਰਾਈਵਰ,
ਕਿਵੇਂ ਚਲਾਈ,
ਇਹ ਖੱਬਾ ਕਿਵੇਂ ਮੁੜੇਗਾ, ਇਹ ਲੈਫਟ ਟਰਨ ਕਿਵੇਂ ਲਏਗਾ ਇਹ।
ਉਹ ਇੰਪੋਰਟਡ ਜਿਹੜੇ ਕੋਈ
ਇੰਪੋਰਟਡ ਮਾਡਲਸ ਨੇ, ਜੀ ਜੀ ਜੀ,
ਸੋ ਉਹ ਉਹਨਾਂ ਨੂੰ ਲਾਇਸੈਂਸ ਦੇ ਦਿੱਤਾ ਜਾਂਦਾ, ਪਰ ਕਿਉਂ ਦਿੱਤਾ ਜਾਂਦਾ ਮੇਰੀ ਸਮਝ ਤੋਂ ਬਾਹਰ।
ਹਾਂ, ਦੇਰ ਇਜ਼ ਅ ਰੀਜ਼ਨ ਕਿ ਇੱਥੇ ਅਸੀਂ ਜਿਹੜੀਆਂ ਕਾਰਾਂ ਚਲਾਉਂਦੇ ਹਾਂ ਉਹਨਾਂ ਦਾ ਸਟੀਅਰਿੰਗ ਵੀਲ ਖੱਬੇ ਪਾਸੇ ਆ, ਕਿਉਂਕਿ ਅਸੀਂ ਸੜਕ ਦੇ ਸੱਜੇ ਪਾਸੇ ਹੋ ਕੇ ਚੱਲਦੇ ਹਾਂ, ਅਤੇ ਜੇ ਤੁਸੀਂ ਚੱਲ ਵੀ ਸੱਜੇ ਪਾਸੇ ਰਹੇ ਹੋ, ਤੁਹਾਡਾ ਸਟੀਅਰਿੰਗ ਵੀਲ ਵੀ ਸੱਜੇ ਪਾਸੇ ਆ, ਤਾਂ ਉਹ ਲੈਫਟ ਟਰਨ ਕਿਵੇਂ ਬੰਦਾ ਸਿਕਿਓਰਲੀ ਅਤੇ ਸੇਫਲੀ ਕਰ ਲਏਗਾ।
ਸਹੀ ਗੱਲ ਹੈ ਜੀ।
ਹਾਂ, ਐਂਡ ਆਈ ਹੈਵ ਸੀਨ ਮੋਰ ਐਂਡ ਮੋਰ ਆਫ ਦੋਜ਼ ਵਹੀਕਲਸ।
ਯਾ, ਸੋ ਦੇਖੋ ਨਾ, ਪਹਿਲਾਂ ਜਿਹੜਾ ਇਹ ਲੈਫਟ ਟਰਨ ਵਾਲਾ ਜਿਹੜਾ ਸਿਸਟਮ ਹੈ, ਜਦੋਂ ਟ੍ਰੈਫਿਕ ਬੜਾ ਘੱਟ ਸੀਗਾ ਆਪਣੇ ਇੱਥੇ, ਉਦੋਂ ਤਾਂ ਇਹ ਕੰਮ ਚੱਲਦਾ ਸੀ, ਪਰ ਹੁਣ ਟ੍ਰੈਫਿਕ ਇੰਨਾ ਵੱਧ ਚੁੱਕਿਆ ਅਤੇ ਉਹਦੇ ਵਿੱਚ ਤੁਸੀਂ ਇੰਨੇ ਟੈਂਸ ਸਿਚੁਏਸ਼ਨ ਦੇ ਵਿੱਚ ਆਪ ਡਿਸਾਈਡ ਕਰਨਾ ਵੀ ਟੂ ਬੀ ਔਰ ਨੋਟ ਟੂ ਬੀ, ਸੋ ਉਹਦੇ 'ਚ ਫਿਰ ਆ ਸਾਰੀ ਕਨਫਿਊਜ਼ਨ ਹੋ ਜਾਂਦੀ
ਹੈ। ਉਹ ਗੱਲ ਤਾਂ ਸ਼ੇਕਸਪੀਅਰ ਨੇ ਦੇਖ ਲਓ, 17ਵੀਂ ਸਦੀ 'ਚ ਕਹਿਤੀ ਸੀ ਟੂ ਬੀ ਔਰ ਨੋਟ ਟੂ ਬੀ, ਇਹੀ ਤਾਂ ਸਭ ਤੋਂ ਵੱਡਾ ਪੰਗਾ।
ਸੋ ਆਪਾਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਇੰਟਰਸੈਕਸ਼ਨ ਦੇ ਉੱਤੇ ਸਭ ਤੋਂ ਐਕਸੀਡੈਂਟਸ ਹੁੰਦੇ ਨੇ, ਅਤੇ ਉਹਦਾ ਮੇਨ ਕਾਰਨ ਹੀ ਇਹ ਹੈ।
ਮੈਨੂੰ ਬਸ ਵੀ ਯਾਦ ਹੈ, ਮੈਂ ਜਦੋਂ ਨਵਾਂ ਨਵਾਂ ਆਇਆ ਸੀ, ਜਦੋਂ ਮੈਂ ਲਾਇਸੈਂਸ ਲੈ ਲਿਆ, ਆਈ ਪਿਕਡ ਅਪ ਸਮਬਡੀ ਐਂਡ ਉਹਨਾਂ ਨੂੰ ਮੈਂ ਲੈ ਕੇ ਜਾਣਾ ਸੀ ਕਿਤੇ ਫੋਰ ਐਨ ਇਵੈਂਟ, ਬਜ਼ੁਰਗ ਸੀਗੇ, ਅਤੇ ਕਹਿੰਦੇ ਮੱਲਾ ਕਦੋਂ ਲਿਆ ਲਾਇਸੈਂਸ, ਮੈਂ ਜੀ ਹਲੇ ਬਸ ਮਹੀਨਾ ਹੀ ਹੋਇਆ। ਕਹਿੰਦੇ ਇੱਕ ਗੱਲ ਯਾਦ ਰੱਖੀ, ਜੇ ਕੈਨੇਡਾ 'ਚ ਕਾਮਯਾਬ ਹੋਣਾ, ਮਤਲਬ ਮੈਨੂੰ ਹਲੇ ਕਈ ਵਾਰ ਹੁਣ ਅੱਛੀ ਆਉਂਦੀ ਗੱਲ ਸੋਚ ਕੇ, ਮੈਂ ਇਸ ਬੜਾ ਧਿਆਨ ਨਾਲ, ਕਹਿੰਦੇ ਕਦੇ ਵੀ ਲੈਫਟ ਟਰਨ ਨਹੀਂ ਲੈਣਾ, ਕਹਿੰਦੇ ਘੁੰਮ ਕੇ ਆ ਜੀ ਉੱਤੋਂ ਦੀ, ਲੰਬਾ ਰਸਤਾ ਫੜ, ਖੱਬੇ ਨਹੀਂ ਮੁੜਨਾ, ਲੈਫਟ ਟਰਨ ਨਹੀਂ ਲੈਣਾ।
ਨਹੀਂ ਨਹੀਂ, ਉਹ ਤੁਹਾਨੂੰ ਟ੍ਰੈਫਿਕ ਬਾਰੇ ਨਹੀਂ, ਤੁਹਾਨੂੰ ਸਿਆਸੀ ਸਲਾਹ ਦੇ, ਉਹ ਪੋਲੀਟੀਕਲ ਐਡਵਾਈਸ,
ਪੋਲੀਟੀਕਲ ਐਡਵਾਈਸ। ਹਾਂ, ਵੈਸੇ ਆਈ ਥਿੰਕ ਯੂ ਨੋ ਆਈ ਸ਼ੁੱਡ ਰੀਵਿਜ਼ਿਟ ਐਂਡ ਆਸਕ ਵੀ ਇਹ ਟ੍ਰੈਫਿਕ ਰਿਲੇਟਡ ਸੀ ਕਿ ਪੋਲੀਟੀਕਲ ਐਡਵਾਈਸ ਸੀ,
ਕਦੇ ਵੀ ਲੈਫਟ ਟਰਨ
ਗੁੱਡ ਵਨ। ਅੱਛਾ, ਬਸ ਤੁਸੀਂ ਦੱਸ ਦਈਏ, ਫਲਾਈਟ ਡੈਡੀ ਵਾਲੇ ਸੂਚਨਾ ਦੇ ਰਹੇ ਨੇ, ਜੇ ਤੁਸੀਂ ਨੌਰਥ ਅਮਰੀਕਾ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜੇ ਘੁੰਮਣ ਫਿਰਨ ਵਾਸਤੇ ਜਾਣਾ, ਤੁਸੀਂ ਹਵਾਈ ਟਿਕਟਾਂ ਬੁੱਕ ਕਰਵਾਉਣੀਆਂ ਨੇ, ਤਾਂ ਫਲਾਈਟ ਡੈਡੀ ਵਾਲਿਆਂ ਨਾਲ ਸੰਪਰਕ ਕਰੋ। ਇਹਨਾਂ ਕੋਲ ਨੌਰਥ ਅਮਰੀਕਾ ਦੇ ਫਲਾਈਟਸ ਦੇ ਅਜਿਹੇ ਰੇਟਸ ਨੇ ਜਿਹੜੇ ਕਿ ਅਨਬੀਟੇਬਲ ਨੇ। ਈਵਨ ਜੇ ਤੁਸੀਂ ਵੈਨਕੂਵਰ ਤੋਂ ਦਿੱਲੀ ਵੀ ਟਰੈਵਲ ਕਰਨਾ, ਤਾਂ ਇਹਨਾਂ ਦੀ ਅੱਜ ਦੀ ਜਿਹੜੀ ਡੀਲ ਆਫ ਦ ਡੇ ਹੈ, ਸਪੈਸ਼ਲ ਆਫਰ ਹੈ, ਜੇ ਤੁਸੀਂ ਸਤੰਬਰ ਤੋਂ ਲੈ ਕੇ ਨਵੰਬਰ ਦੇ ਵਿਚਕਾਰ ਟਰੈਵਲ ਕਰਨਾ ਹੈ, ਤਾਂ ਤੁਹਾਨੂੰ ਟਿਕਟ ਮਿਲੇਗੀ $1,099 ਪਰ ਪਰਸਨ, $1,099 ਦੀ ਟਿਕਟ ਵੈਨਕੂਵਰ ਟੂ ਡੈਲੀ, ਜੇ ਸਤੰਬਰ ਤੋਂ ਨਵੰਬਰ ਦੇ ਵਿਚਕਾਰ ਦੀਆਂ ਤੁਹਾਡੀਆਂ ਟਰੈਵਲ ਡੇਟਸ ਨੇ, ਤਾਂ ਤੁਸੀਂ ਉਹਦੇ ਵਿੱਚ ਦੋ ਬੈਗਸ ਵੀ ਲਿਜਾ ਸਕਦੇ ਹੋ। ਹੋਰ ਜਾਣਕਾਰੀ ਲਈ ਫਲਾਈਟ ਡੈਡੀ ਵਾਲਿਆਂ ਨਾਲ ਗੱਲ ਕਰੋ। ਇਹਨਾਂ ਦਾ ਆਫਿਸ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਵਿੱਚ ਹੈ, ਯੂਨਿਟ ਨੰਬਰ 231, ਕਾਲ 604-244-4022, 604-244-4022, ਫਲਾਈਟ ਡੈਡੀ। ਅਸੂ ਜੀ, ਏਅਰ ਇੰਡੀਆ ਜਿਹੜੀ ਡਾਇਰੈਕਟ ਫਲਾਈਟਾਂ ਚਲਾਉਂਦੇ ਆ, ਟੋਰੋਂਟੋ ਤੋਂ ਦਿੱਲੀ ਵਾਲੀਆਂ ਫਲਾਈਟਾਂ ਹਫ਼ਤੇ ਦੀਆਂ 10 ਹੁੰਦੀਆਂ ਸੀ, ਉਹ ਘਟਾ ਕੇ 7 ਕਰਤੀਆਂ, ਅਤੇ ਵੈਨਕੂਵਰ ਤੋਂ ਦਿੱਲੀ ਵਾਲੀਆਂ ਫਲਾਈਟਸ ਦੀ ਗਿਣਤੀ ਹਫ਼ਤੇ ਦੀ 7 ਹੁੰਦੀ ਸੀ, ਉਹ ਵੀ ਘਟਾ ਕੇ 5 ਕਰ ਦਿੱਤੀ ਗਈ ਆ।
ਜੈਟ ਫਿਊਲ ਸ਼ੋਰਟ,
ਜੈਟ ਫਿਊਲ ਦੀ ਜਿਹੜੀ ਇਸ ਵੇਲੇ ਕੀਮਤਾਂ ਵੱਧ ਗਈਆਂ ਅਤੇ ਸ਼ੋਰਟੇਜ ਹੋ ਰਹੀ ਆ ਉਹਦੇ ਕਰਕੇ।
ਅਤੇ ਮਿਡਲ ਈਸਟ ਦੀ ਜਿਹੜੀ ਗੱਲਬਾਤ ਆਪਾਂ ਅੱਗੇ ਚੱਲ ਕੇ
ਕਰਦੇ ਹਾਂ,
ਸੋ ਉਹਦੇ ਵਿੱਚ ਉਹੀ ਜਿਹੜਾ ਪਹਿਲਾਂ ਵਾਲਾ ਹੀ ਸਿਸਟਮ ਜਾਰੀ ਹੈ ਕਿ ਸਵੇਰੇ ਬਿਆਨ ਕੁਝ ਹੋਰ, ਸ਼ਾਮੀ ਕੁਝ ਹੋਰ, ਸਵੇਰੇ ਲੱਗਦਾ ਕਿ ਡੋਨਲਡ ਟਰੰਪ ਨੇ ਸਭ ਕੁਛ ਠੀਕ ਕਰ ਦੇਣਾ, ਆਪਣਾ ਹੀ ਪਾਇਆ ਹੋਇਆ ਖਿਲਾਰਾ ਉਹਨਾਂ ਨੇ ਸਮੇਟ ਦੇਣਾ, ਫਿਰ ਸ਼ਾਮ ਨੂੰ ਲੱਗਦਾ ਕਿ ਨਹੀਂ ਇਹ ਹੋਰ ਖਿਲਾਰਾ ਪਾਉਣਗੇ। ਸੋ ਇੱਦਾਂ ਅਜੇ ਸਟੇਟਸ ਇਹ ਹੈ ਹਾਲ ਦੀ ਘੜੀ ਕਿ ਲੱਗਦਾ ਹੋਰ ਖਿਲਾਰਾ ਪਾਉਣਗੇ।
ਇੱਕੋ ਸ਼ੇਰ ਸੀ ਨਾ ਕਿ ਹਰ ਆਦਮੀ ਮੇਂ ਹੋਤੇ ਹੈ ਦਸ ਬੀਸ ਆਦਮੀ, ਇਸ ਕੋ ਵੀ ਮਿਲਣਾ ਕਈ ਵਾਰ ਮਿਲਣਾ, ਇਹ ਮੇਰੇ ਖਿਆਲ ਟਰੰਪ ਤੇ ਤਾਂ ਢੁਕਦੀ ਹੈ, ਦਸ ਵੀ ਨਹੀਂ ਹੈ ਤਾਂ 50-60 ਬੰਦੇ ਲਈ, ਫਿਰ
ਰੱਬ ਇਹਨਾਂ ਨਾਲ ਕਦੇ ਵੀ ਨਾ ਮਿਲਾਵੇ, ਕਈ ਵਾਰ ਮਿਲਣਾ ਤਾਂ ਛੱਡੋ, ਡੋਨਲਡ ਟਰੰਪ ਨੂੰ ਕਦੇ ਨਾ ਮਿਲਣਾ ਪਵੇ ਉਹ ਵੀ ਵਧੀਆ, ਬਚੋ।
ਵਟਸਐਪ ਤੇ ਕਈ ਮੈਸੇਜਸ ਨੇ ਕਹਿੰਦੇ ਰਾਈਟ ਟਰਨ ਲੈਣਾ ਕਿਹੜਾ ਸੌਖਾ ਹੁਣ ਰਹਿ ਗਿਆ,
ਇਹ ਵੀ ਗੱਲ ਸਹੀ ਹੈ, ਕਈ ਜਦੋਂ ਪੈਡੈਸਟਰੀਅਨ ਲੰਘ ਰਿਹਾ ਹੋਵੇ ਉਹ ਬੜਾ ਔਖਾ।
ਆਈ ਥਿੰਕ ਕਿਬੈਕ ਦੇ ਵਿੱਚ ਆ ਤੁਸੀਂ ਰਾਈਟ ਟਰਨ ਵੀ ਲਾਈਟ ਤੋਂ ਬਗੈਰ ਨਹੀਂ ਲੈ ਸਕਦੇ, ਰਾਈਟ ਟਰਨ ਵਾਸਤੇ ਵੀ ਜੇ ਲਾਈਟ ਹੋਈ ਤਾਂ ਹੀ ਮੁੜ ਸਕਦੇ ਹੋ।
ਆਈ ਗੈਸ ਜਿੰਨਾ ਜ਼ਿਆਦਾ ਟ੍ਰੈਫਿਕ ਹੋ ਗਿਆ
ਜ਼ਰੂਰੀ ਆ,
ਫਿਰ ਸਾਰੇ ਜਿਹੜੇ ਸਿਗਨਲਸ ਦੇ ਨਾਲ ਹੀ ਚੱਲੋ, ਫਿਰ ਉਹਦੇ ਵਿੱਚ ਜਿਹੜੀ ਡਿਸਕ੍ਰਿਪਸ਼ਨ ਹੈ ਨਾ ਉਹ ਖਤਮ ਹੋ ਜਾਣੀ ਚਾਹੀਦੀ ਆ।
ਅੱਗੇ ਚੱਲ ਕੇ ਸੈਕਿੰਡ ਆਵਰ ਜਿਹੜਾ ਓਪਨ ਲਾਈਨ ਸੈਗਮੈਂਟ ਕਰਨਾ ਨਾ ਉਹਦੇ ਬਾਰੇ ਕਰਨਾ ਐਕਚੁਅਲੀ, ਕਿ ਜਿਹੜੀ ਰੋਡ ਸੇਫਟੀ ਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕੀਤੀਆਂ ਜਾਣ, ਸੋ ਦੈਟ ਜਾਂ ਕਿਹੜੀਆਂ ਚੀਜ਼ਾਂ ਆਲਰੇਡੀ ਕੁਝ ਰੂਲਸ ਐਗਜ਼ਿਸਟ ਕਰਦੇ ਨੇ ਉਹੀ ਨਹੀਂ ਇੰਪਲੀਮੈਂਟ ਕੀਤੇ ਜਾ ਰਹੇ।
ਜੀ ਜੀ,
ਸੋ ਇਹਦੇ ਬਾਰੇ ਗੱਲਬਾਤ ਕਰਦੇ ਹਾਂ, ਪਹਿਲਾਂ ਬ੍ਰੇਕ ਲੈ ਲਈਏ।
ਅਸੀਂ ਦੇਖ ਰਹੇ ਨਾ ਵੀ ਹੁਣ ਕਿਉਂਕਿ ਟ੍ਰੈਫਿਕ ਇੰਨਾ ਜ਼ਿਆਦਾ ਹੋ ਗਿਆ ਅਤੇ ਸਾਰਾ ਹੀ ਜੇ ਸਿਗਨਲਸ ਦੇ ਨਾਲ ਚਲਾਉਣਾ ਫਿਰ ਉਹ ਬੈਕਲੌਗ ਬਹੁਤ ਹੋ ਜਾਂਦਾ, ਜਿਹਦੇ ਕਰਕੇ ਹੁਣ ਜਿਹੜੇ ਕੋਈ ਛੋਟੇ ਇੰਟਰਸੈਕਸ਼ਨ ਨੇ ਉੱਥੇ ਰਾਊਂਡ ਅਬਾਊਟ ਬੜੇ ਬਣ ਰਹੇ ਨੇ ਦੁਬਾਰਾ।
ਬਸ ਜੀ, ਪਿਛਲੇ ਵੀਰਵਾਰ ਮੈਟਰੋ ਵੈਨਕੂਵਰ ਦੀ ਇੱਕ ਮੀਟਿੰਗ ਸੀਗੀ, ਇਹ ਮੀਟਿੰਗ ਰੱਖੀ ਗਈ ਸੀ ਰੀਜਨਲ ਪਲੈਨਿੰਗ ਕਮੇਟੀ ਆ ਮੈਟਰੋ ਵੈਨਕੂਵਰ ਦੀ, 13 ਦੇਖੋ ਵੈਸੇ ਤਾਂ ਟੋਟਲ ਡਾਇਰੈਕਟਰਸ ਦੀ ਗਿਣਤੀ ਮੈਟਰੋ ਵੈਨਕੂਵਰ 'ਚ ਹੈਗੀ 41, ਸ਼ੁਕਰ ਕਰੋ ਵੀ ਸਾਰੇ ਨਹੀਂ ਇਸ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਸੀ, ਸਿਰਫ 13 ਜਣਿਆਂ ਨੇ ਇਹਦੇ ਵਿੱਚ ਹਿੱਸਾ ਲੈਣਾ ਸੀ। ਇਹ ਮੀਟਿੰਗ ਚੱਲੀ 3:43, ਅਤੇ ਮੈਟਰੋ ਵੈਨਕੂਵਰ ਦੇ ਬਾਇਲੋਜ਼ ਇਹ ਕਹਿੰਦੇ ਨੇ ਕਿ ਜੇ 4 ਘੰਟੇ ਤੋਂ ਘੱਟ ਦੀ ਕੋਈ ਵੀ ਮੀਟਿੰਗ ਹੁੰਦੀ ਆ ਤਾਂ ਜਿਹੜੇ ਡਾਇਰੈਕਟਰਸ ਉਸ ਮੀਟਿੰਗ 'ਚ ਹਿੱਸਾ ਲੈਂਦੇ ਨੇ ਉਹਨਾਂ ਨੂੰ $557 ਮਿਲਣਾ, ਅਤੇ ਦਿਹਾੜੀ ਦਾ ਵੱਧ ਤੋਂ ਵੱਧ $1,114 ਇਹਨਾਂ ਨੂੰ ਮਿਲ ਸਕਦਾ ਜੇ 4 ਘੰਟੇ ਤੋਂ ਉੱਪਰ ਮੀਟਿੰਗ ਜਾਂਦੀ ਆ। ਬਸ ਜੀ, 3:43 ਦੀ ਮੀਟਿੰਗ ਹੋਈ ਜਿਹਦੇ ਵਿੱਚੋਂ 13 ਜਿਹੜੇ ਮੈਂਬਰ ਜਿਨ੍ਹਾਂ ਨੇ ਅਟੈਂਡ ਕੀਤਾ ਉਹਨਾਂ 'ਚੋਂ ਕਈ ਤਾਂ ਵਰਚੁਅਲੀ ਅਟੈਂਡ ਕਰ ਰਹੇ ਸੀ, ਉੱਥੇ ਉਹ ਪ੍ਰੈਜੈਂਟ ਵੀ ਨਹੀਂ ਸੀ ਫਿਜ਼ੀਕਲੀ, ਪੈਸੇ ਉਹਨਾਂ ਨੂੰ ਮਿਲ ਜਾਣੇ ਇਹ $557।
ਜਿਹੜੇ $557 ਨੇ ਇਹ ਓਵਰ ਐਂਡ ਅਬਵ ਦੇਅਰ ਜਿਹੜੀ ਰੈਗੂਲਰ ਇਹਨਾਂ ਦੀ ਕੰਪਨਸੇਸ਼ਨ ਆ। ਦੇਖੋ ਇਹ ਜਿਹੜੇ ਮੈਟਰੋ ਦੇ ਵਿੱਚ ਬੈਠਦੇ ਕੌਣ ਨੇ, ਜਿਹੜੇ ਸਿਟੀਜ਼ ਦੇ ਵਿੱਚ ਕਾਉਂਸਲਰਸ ਨੇ ਜਾਂ ਮੇਅਰਸ ਨੇ, ਸੋ ਉਹੀ ਮੈਟਰੋ ਵੈਨਕੂਵਰ ਦੀ ਬੋਰਡ ਤੇ ਵੱਖੋ ਵੱਖਰੀਆਂ ਕਮੇਟੀਜ਼ ਦੀ ਬੋਰਡ ਤੇ ਬਹਿੰਦੇ ਨੇ। ਸੋ ਉਹਨਾਂ ਨੂੰ ਸੋ ਪਹਿਲਾਂ ਤਾਂ ਕੰਪਨਸੇਸ਼ਨ ਜਿਹੜੀ ਆ ਉਹ ਮਿਲਦੀ ਆ ਫੋਰ ਬੀਇੰਗ ਅ ਕਾਉਂਸਲਰ ਔਰ ਅ ਮੇਅਰ ਸਿਟੀ ਤੋਂ, ਉਸ ਤੋਂ ਬਾਅਦ ਮੈਟਰੋ ਦੇ ਜਦੋਂ ਮੈਂਬਰ ਬਣਦੇ ਨੇ ਬੋਰਡ ਦੇ ਉਹਦੇ ਵਾਸਤੇ ਉਹਨਾਂ ਨੂੰ ਅਲੈਦਾ ਵੱਖਰੀ ਕੰਪਨਸੇਸ਼ਨ ਮਿਲਦੀ ਆ, ਫਿਰ ਜਦੋਂ ਉਹ ਮੈਟਰੋ ਦੀ ਕੋਈ ਮੀਟਿੰਗ ਅਟੈਂਡ ਕਰਦੇ
ਨੇ
ਮੀਟਿੰਗ ਅਟੈਂਡ ਕਰਨ ਦੇ ਅਲੈਦੇ ਪੈਸੇ ਨੇ ਉਹ ਅੱਡ ਨੇ। ਸੋ $557 ਮਿਲਦੇ ਆ ਜੇ ਉਹ ਮੀਟਿੰਗ 4 ਘੰਟੇ ਤੋਂ ਘੱਟ ਚੱਲੇ, ਅਤੇ ਜੇ 4 ਘੰਟੇ ਤੋਂ ਲੰਬੀ ਮੀਟਿੰਗ ਚੱਲੇ ਤਾਂ ਉਹਨੂੰ ਦੁੱਗਣਾ, ਸੋ $1,114 ਤੱਕ ਮੈਕਸੀਮਮ ਉਹਨਾਂ ਨੂੰ ਦਿਹਾੜੀ ਦੇ ਮਿਲਦੇ
ਨੇ।
ਅਗਲੇ ਦਿਨ ਭਾਵੇਂ ਉਹ ਫਿਰ 8 ਘੰਟੇ ਦੀ ਮੀਟਿੰਗ ਕਰ ਲੈਣ ਜਾਂ 4 ਘੰਟਾ 1 ਮਿੰਟ ਦੀ ਮੀਟਿੰਗ ਕਰ ਲੈਣ, ਤੇ ਉਹਨਾਂ ਨੂੰ ਫਿਰ $1,114 ਹੋਰ ਮਿਲ ਸਕਦੇ ਨੇ।
ਕਰੈਕਟ।
ਸੋ ਇਹ ਫਾਰਮੂਲਾ ਜਿਹਦੇ ਬਾਰੇ ਪਿਛਲੇ ਸਾਲ ਜਦੋਂ ਡਿਲੋਇਟ ਦੀ ਰਿਪੋਰਟ ਆਈ ਸੀ ਉਹਦੇ ਵਿੱਚ ਕਈ ਸਾਰੀਆਂ ਰੈਕਮੈਂਡੇਸ਼ਨ ਸਨ, 49 ਰੈਕਮੈਂਡੇਸ਼ਨ, ਉਹਨਾਂ ਵਿੱਚੋਂ ਇੱਕ ਰੈਕਮੈਂਡੇਸ਼ਨ ਇਹ ਵੀ ਸੀ ਵੀ ਆਹ ਜਿਹੜਾ ਫਾਰਮੂਲਾ ਹੈ ਫਲੋਡ ਆ, ਵੀ ਇਹਨੂੰ ਤੁਸੀਂ ਰੀਵਿਜ਼ਿਟ ਕਰੋ ਵੀ ਇਹ ਠੀਕ ਨਹੀਂ, ਤੇ ਉਹ ਜਿਹੜੀਆਂ ਰੈਕਮੈਂਡੇਸ਼ਨ ਨੇ ਸਾਨੂੰ ਦੱਸਿਆ ਜਾਂਦਾ ਕਿ ਅਜੇ ਤੱਕ ਉਹਨਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਾਂ ਉਹਨਾਂ ਤੇ ਵਿਚਾਰ ਕਰਨ ਦੀ ਪ੍ਰਕਿਰਿਆ ਹੀ ਚੱਲ ਰਹੀ ਹੈ।
ਆਫਕੋਰਸ ਵਿਚਾਰ ਕਰਨਾ ਔਖਾ ਬੜਾ ਲੱਗੇਗਾ ਨਾ, ਤੇ
ਮੈਟਰੋ ਵੈਨਕੂਵਰ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਤਾਂ ਇੱਕ ਪ੍ਰੋਗਰੈਸ ਟਰੈਕਰ ਵੀ ਹੁਣ ਲਾਂਚ ਕਰ ਦਿੱਤਾ ਆਪਣੀ ਵੈਬਸਾਈਟ ਤੇ ਵੀ ਇਹਨਾਂ ਵਿੱਚੋਂ ਕਿਹੜੀ ਕਿਹੜੀ ਰੈਕਮੈਂਡੇਸ਼ਨ ਤੇ ਅਸੀਂ ਕਿਵੇਂ ਕਿਵੇਂ ਕੰਮ ਕਰ ਰਹੇ ਹਾਂ,
ਜਿਹੜੇ
ਕਿਵੇਂ ਕਿਵੇਂ ਵਿਚਾਰ ਕਰ ਰਹੇ ਹਾਂ,
ਜਿਹੜੇ ਕਈ ਡਾਇਰੈਕਟਰਸ ਨੇ ਹੁਣ ਜਿਵੇਂ ਜਿਹੜੀ ਆਹ ਮੀਟਿੰਗ ਆ ਇਹ ਟਾਊਨਸ਼ਿਪ ਆਫ ਲੈਂਗਲੀ ਦੇ ਮੇਅਰ ਐਰਿਕ ਵੁੱਡਵਰਡ ਇਹਦੇ ਚੇਅਰ ਸੀਗੇ, ਉਹਨਾਂ ਦੀ ਕਹਿ ਲਓ ਕਿ ਸਰਪ੍ਰਸਤੀ ਹੇਠ ਇਹ ਮੀਟਿੰਗ ਕੀਤੀ ਜਾ ਰਹੀ ਸੀ। ਉਹਨਾਂ ਨੇ ਕਿਹਾ ਵੀ ਦੇਖੋ ਅਸੀਂ ਤੇ ਕਿੰਨੀ ਵਾਰੀ ਇਹ ਕੋਸ਼ਿਸ਼ ਕੀਤੀ ਆ ਵੀ ਜਦੋਂ ਇੱਦਾਂ ਦੀਆਂ ਕੋਈ ਮੀਟਿੰਗਸ ਹੁੰਦੀਆਂ ਵੀ ਇਹਦੇ ਪੈਸੇ ਨਾ ਦਿਓ ਸਾਨੂੰ, ਪਰ ਮੈਟਰੋ ਵੈਨਕੂਵਰ ਦੇ ਰੂਲਸ ਇਹੋ ਜਿਹੇ ਨੇ, ਉਹ ਕਹਿੰਦੇ ਤੁਹਾਨੂੰ ਪੈਸੇ ਲੈਣੇ ਪੈਣੇ ਆ, ਤੁਸੀਂ ਇਹ ਕੰਪਨਸੇਸ਼ਨ ਰਿਜੈਕਟ ਨਹੀਂ ਕਰ ਸਕਦੇ, ਡਿਨਾਈ ਨਹੀਂ ਕਰ ਸਕਦੇ, ਤੁਹਾਨੂੰ ਉਹ ਪੈਸੇ ਸਾਨੂੰ ਜਾਰੀ ਕਰਨੇ ਪੈਣੇ ਆ, ਤੁਹਾਨੂੰ ਉਹ ਪੈਸੇ ਐਕਸੈਪਟ ਕਰਨੇ ਪੈਣਗੇ।
ਕਿੰਨੀ ਦੇਖੋ ਨਾ
ਕਿੰਨਾ ਧੱਕਾ,
ਕਿੰਨੀ ਔਖੀ ਹੈ,
ਕਿੰਨਾ ਧੱਕਾ।
ਐਰਿਕ ਵੁੱਡਵਰਡ ਦਾ ਕਹਿਣਾ ਸੀ ਕਹਿੰਦੇ ਵੀ ਦੇਖੋ ਜਿਹੜੀਆਂ ਕੋਈ ਛੁਟਪੁਟ ਮੀਟਿੰਗਸ ਹੁੰਦੀਆਂ ਕਹਿੰਦੇ ਅਸੀਂ ਤਾਂ ਕੈਂਸਲ ਹੀ ਕਰ ਦਿੰਦੇ ਹੁੰਦੇ ਹਾਂ, ਪਰ ਇਹ ਮੀਟਿੰਗ ਨਾ ਕਰਨੀ ਜ਼ਰੂਰੀ ਬਹੁਤ ਜ਼ਿਆਦਾ ਸੀ। ਸੋ ਕਹਿੰਦੇ ਇਹਦੇ ਵਿੱਚ ਅਸੀਂ ਇੱਕ ਤਾਂ ਜੋ ਡਿਵੈਲਪਮੈਂਟ ਕੋਸਟ ਚਾਰਜਿਸ ਨੇ ਉਹਨਾਂ ਦੇ ਉੱਤੇ ਕੋਈ ਅਪਡੇਟ ਸਾਂਝੀ ਕਰਨੀ ਸੀ, ਪਲੱਸ ਕਹਿੰਦੇ ਕਿ ਅਸੀਂ ਨਾਲ ਇੱਕ ਲੈਂਡ ਰਿਸੋਰਸ ਯੂਜਸ ਟੂਲ ਕਿੱਟ ਤਿਆਰ ਕੀਤੀ ਹੈ ਫੋਰ ਕਾਉਂਸਲ ਸਟਾਫ ਵੀ ਜੇ ਫਲੱਡਿੰਗ ਦੀ ਕੋਈ ਹਾਲਤ ਹੋਵੇ ਤਾਂ ਉਹਦੇ ਵਿੱਚ ਕਿਵੇਂ ਕਿਵੇਂ ਕੰਮ ਕਰਨਾ। ਸੋ ਲੈਂਡ ਰਿਸੋਰਸ ਯੂਜਸ ਟੂਲ ਕਿੱਟ ਇਹ ਕਹਿੰਦੇ ਅਸੀਂ ਇਹਦੇ ਬਾਰੇ ਇਹਨੂੰ ਡਰਾਫਟ ਕੀਤਾ ਜਾ ਰਿਹਾ, ਅਜੇ ਤਿਆਰ ਨਹੀਂ ਹੋਈ, ਸੋ ਡਰਾਫਟ ਕੀਤਾ ਜਾ ਰਿਹਾ, ਉੱਥੇ ਜਿਹੜੀ ਪ੍ਰੋਗਰੈਸ ਹੋ ਰਹੀ ਹੈ ਉਹਦੇ ਬਾਰੇ ਕਹਿੰਦੇ ਕੋਈ ਅਪਡੇਟ ਦੇਣੀ ਸੀ, ਅਤੇ ਇਹਨਾਂ ਨੇ ਜਿਹੜੀ ਅਪਡੇਟ ਦਿੱਤੀ ਆਪ ਹੀ ਐਰਿਕ ਵੁੱਡਵਰਡ ਨੇ। ਸੋ ਡੈਪਟੀ GM ਰੀਜਨਲ ਪਲੈਨਿੰਗ ਦੇ ਨੇ ਉਹਨਾਂ ਨੇ ਜੋਨਾਥਨ ਕੋਟੇ
ਜਿਹੜੇ ਕਿ ਪਹਿਲਾਂ ਨਿਊ ਵੈਸਟ ਦੇ ਮੇਅਰ ਹੁੰਦੇ ਸੀ,
ਸੋ ਜੋਨਾਥਨ ਕੋਟੇ ਨੇ ਇਹਦੀ ਅਪਡੇਟ ਦਿੱਤੀ 3 ਮਿੰਟ 43 ਸਕਿੰਟਾਂ ਦੇ ਵਿੱਚ ਤੇ ਉਹ ਅਪਡੇਟ ਦੇ ਕੇ ਮੀਟਿੰਗ ਖਤਮ। ਕੋਈ ਸਵਾਲ ਨਹੀਂ ਕਿਸੇ ਨੇ ਪੁੱਛਿਆ ਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਕੁਝ ਮੈਂਬਰ ਤਾਂ ਵਰਚੁਅਲੀ ਉਹ ਘਰੋਂ ਭਾਵੇਂ ਨਾਲ ਬ੍ਰੇਕਫਾਸਟ ਕਰਦੇ ਹੋਣੇ, ਸਵੇਰ ਅਰਲੀ ਮਾਰਨਿੰਗ ਸੀ ਇਹ ਮੀਟਿੰਗ, 9-10 ਵਜੇ ਦੀ ਮੀਟਿੰਗ ਸੀ ਇਹ, ਸੋ ਉਹ ਮੈਨੂੰ ਲੱਗਦਾ ਨਾਲ ਬ੍ਰੇਕਫਾਸਟ ਕਰਦੇ ਹੋਣੇ ਆ ਤੇ ਵਰਚੁਅਲੀ ਉਹਨਾਂ
ਨੇ 9 ਵਜੇ ਦੀ ਸਕੇਡਿਊਲ ਸੀਗੀ।
ਹਾਂ, ਸੋ 3 ਮਿੰਟ 43 ਸਕਿੰਟ
ਈਮੇਲ ਭੇਜ ਦਿੰਦੇ ਯਾਰ।
ਹਾਂ,
ਮਤਲਬ ਦੇਖੋ ਕਿੰਨੀਆਂ ਮੀਟਿੰਗਸ ਤੁਸੀਂ ਕਿੰਨੀਆਂ ਕੰਪਨੀਆਂ ਦੇ ਵਿੱਚ ਦੇਖਦੇ ਹੋ ਨਾ, ਕਹਿੰਦੇ ਵੀ ਆ ਫਲਾਨੀ ਮੀਟਿੰਗ ਦੀ ਲੋੜ ਨਹੀਂ ਸੀ, ਈਮੇਲ ਹੋ ਸਕਦੀ ਸੀ, ਮੈਸੇਜ ਭੇਜ ਦਿੰਦੇ। ਜੇ ਤੁਹਾਨੂੰ ਲੱਗਦਾ ਕਿ ਈਮੇਲ ਦੇ ਵਿੱਚ ਇਹ ਗੱਲ ਐਕਸਪਲੇਨ ਕਰਨੀ ਬੜੀ ਔਖੀ ਸੀ, ਵੀਡੀਓ ਬਣਾ ਦਿਓ, 3 ਮਿੰਟ 43 ਸਕਿੰਟ ਦੀ ਵੀਡੀਓ ਬਣਾ ਦਿਓ।
ਹਾਂਜੀ,
ਸਾਰਿਆਂ ਨੂੰ ਕਹਿ ਦਿਓ ਵੀ ਬਹਿ ਕੇ ਆਪਣੇ ਟਾਈਮ ਤੇ ਦੇਖ ਲਿਓ।
ਪਰ ਇਹ $7241 ਕਿਵੇਂ ਖਰਚ ਹੁੰਦਾ?
ਹਾਂ, ਕਿਉਂਕਿ 557 ਮਲਟੀਪਲਾਈਡ ਬਾਈ 13 ਜਿਹੜੇ ਮੈਂਬਰਾਂ ਨੇ ਮੀਟਿੰਗ ਅਟੈਂਡ ਕੀਤੀ, ਸੋ ਇਹ $7241 ਦਾ ਖਰਚਾ ਮੈਟਰੋ ਵੈਨਕੂਵਰ ਦੇ ਟੈਕਸ ਪੇਅਰਸ ਦੇ ਸਿਰ ਪੈ ਗਿਆ। ਸੋ ਜਦੋਂ ਹੁਣ ਤੁਹਾਨੂੰ ਐਤਕੀ ਆਪਣਾ ਪ੍ਰੋਪਰਟੀ ਟੈਕਸ ਦਾ ਬਿੱਲ ਆਏਗਾ, ਉਹਦੇ ਵਿੱਚ ਮੈਟਰੋ ਵੈਨਕੂਵਰ ਦਾ ਪੋਰਸ਼ਨ ਹੁੰਦਾ ਹੈ, ਉਹਦੇ ਵਿੱਚ ਤੁਹਾਨੂੰ ਪਤਾ ਵੀ ਇਸ ਤਰ੍ਹਾਂ ਦੇ ਜਿਹੜੇ ਖਰਚੇ ਨੇ ਉਹ ਤੁਸੀਂ ਸਪੋਰਟ ਕਰ ਰਹੇ ਹੋ।
ਜਿਹੜੀ ਉਹ 49 ਰੈਕਮੈਂਡੇਸ਼ਨਸ ਵਾਲੀ ਗੱਲ, ਉਹਨਾਂ ਰੈਕਮੈਂਡੇਸ਼ਨਸ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਵੀ ਇੱਕ ਰਾਣਾ ਨੇ ਦੱਸਿਆ ਵੀ ਪ੍ਰੋਗਰੈਸ ਟਰੈਕਰ ਕਹਿੰਦੇ ਸੀ ਆਪਣੀ ਵੈਬਸਾਈਟ 'ਤੇ ਬਣਾਤਾ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 2 ਵੈਬੀਨਾਰ ਕੀਤੇ ਜਾਣਗੇ, ਉਹ 'ਤੇ ਦੱਸਿਆ ਜਾਏਗਾ ਵੀ ਅਸੀਂ ਕਿਵੇਂ ਕਿਵੇਂ ਕੰਮ ਕਰ ਰਹੇ ਹਾਂ। ਵੈਬੀਨਾਰ
ਦੇ ਵਿੱਚ ਮੀਟਿੰਗ ਜਿਹੜੇ ਡਾਇਰੈਕਟਰ ਅਟੈਂਡ ਕਰਨਗੇ ਉਹਦੇ ਉਹਨਾਂ ਨੂੰ ਪੈਸੇ ਮਿਲ ਜਾਣਗੇ।
ਸੋ ਰੈਕਮੈਂਡੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਐਡਰੈਸ ਕਰਨ ਦਾ ਪ੍ਰੋਸੈਸ ਕਿਵੇਂ ਚੱਲ ਰਿਹਾ ਉਹਦੇ ਬਾਰੇ 2 ਵੈਬੀਨਾਰ ਹੋਣਗੇ।
ਜਿਹੜੇ ਡਾਇਰੈਕਟਰਸ ਨੂੰ ਲੱਗਦਾ ਨਾ ਕਿ ਪੈਸੇ ਬਹੁਤ ਜ਼ਿਆਦਾ ਮਿਲਦੇ ਆ ਮੀਟਿੰਗ ਦੇ, ਕਹਿੰਦੇ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ, ਫਿਰ ਉਹਦੇ ਜਿਹੜੇ ਬਾਇਲੋਜ਼ ਨੇ ਉਹ ਚੇਂਜ ਕਿਹਨੇ ਕਰਨੇ ਆ? ਜਾਂ ਤਾਂ ਇਹ ਕਹੋ ਵੀ ਉਹ ਧੁਰੋਂ ਲਿਖ ਕੇ ਆ ਗਏ ਵੀ ਜਦੋਂ ਵੀ ਦੇਖੋ ਅੱਗੇ ਵਾਲਾ ਕੋਈ ਫਰਮਾਨ ਜਾਰੀ ਹੋਏਗਾ ਕਿਸੇ ਫਾਇਰ ਪਾਵਰ ਤੋਂ ਉਦੋਂ ਇਹ ਤਬਦੀਲੀ ਆਏਗੀ, ਉਹ ਜੇ ਚੇਂਜ ਕਰਨੇ ਚੇਂਜ ਕਿਹਨੇ ਕਰਨੇ ਆ? ਕਰੋ ਚੇਂਜ ਉਹਨਾਂ ਨੂੰ, ਜਾਂ ਫਿਰ ਜੇ ਤੁਹਾਨੂੰ ਲੱਗਦਾ ਵੀ ਨਹੀਂ ਨਹੀਂ ਆ ਪੈਸੇ ਯਾਰ ਅਸੀਂ ਡਿਜ਼ਰਵ ਨਹੀਂ ਕਰਦੇ, ਇੰਨੇ ਜ਼ਿਆਦਾ ਹੀ ਮਿਲ ਰਹੇ ਆ ਕੁਛ, ਜੇ ਮੈਟਰੋ ਵੈਨਕੂਵਰ ਦੇ ਬਾਇਲੋਜ਼ ਇਹ ਕਹਿੰਦੇ ਆ ਵੀ ਤੁਸੀਂ ਉਹਨਾਂ ਪੈਸਿਆਂ ਨੂੰ ਡਿਨਾਈ ਨਹੀਂ ਕਰ ਸਕਦੇ, ਤਾਂ ਫਿਰ ਇੱਕ ਪੂਲ ਬਣਾ ਲਓ ਸਾਰੇ ਜਾਣੇ ਜਿੰਨੇ ਡਾਇਰੈਕਟਰਸ ਨੇ ਉਹਨਾਂ ਉਹਦੇ ਵਿੱਚੋਂ ਕਹਿ ਦਿਓ ਵੀ ਸਾਲ ਦੇ ਐਂਡ 'ਤੇ ਜਿੰਨੇ ਵੀ ਰੈਜੀਡੈਂਟਸ ਉਹਨਾਂ ਨੂੰ ਡਿਸਕਾਊਂਟ ਦੇ ਦਿਓ ਇੱਕ।
ਵਿਜੇ ਜੀ, ਇੱਥੇ ਸਵਾਲ ਹੁਣ ਇਹ ਵੀ ਇੱਕ ਪੈਦਾ ਹੁੰਦਾ ਵੀ ਜੇ ਮੈਟਰੋ ਵੈਨਕੂਵਰ ਵਾਲੇ ਆਪਣੇ ਆਪ ਹੀ ਸੁਧਾਰ ਨਹੀਂ ਕਰ ਰਹੇ,
ਹਾਂ
ਉਹਦੇ ਵਿੱਚ ਕਿਸੇ ਤਰ੍ਹਾਂ ਦੀ ਡਿਲੀ ਡੈਲਿੰਗ ਹੋ ਰਹੀ ਹੈ ਵੀ ਉਹਨੂੰ ਡਿਲੇ ਕਰ ਰਹੇ ਨੇ ਕਿਸੇ ਤਰੀਕੇ, ਆਨਾਕਾਨੀ ਹੋ ਰਹੀ ਹੈ, ਤਾਂ ਫਿਰ ਸੂਬਾ ਸਰਕਾਰ ਦਾ ਬਣਦਾ ਕਿ ਉਹਦੇ ਵਿੱਚ ਦਖਲ ਦੇਣ। ਸੋ ਸੂਬਾ ਸਰਕਾਰ ਮਿਊਨਿਸਪੈਲਿਟੀਜ਼ ਦੇ ਵਿੱਚ ਜਾ ਕੇ ਇੱਥੇ ਤੱਕ ਦਖਲ ਦਿੰਦੀ ਹੈ ਵੀ ਤੁਸੀਂ ਇੱਕ ਲੋਟ 'ਤੇ ਕਿੰਨੇ ਘਰ ਬਣਾਉਣੇ ਆ, ਇੱਧਰ ਨੂੰ ਮੂੰਹ ਕਰਕੇ ਘਰ ਬਣਾਓ ਅਤੇ ਉੱਧਰ ਨੂੰ ਮੂੰਹ ਕਰਕੇ ਘਰ ਬਣਾਓ, ਇੱਥੇ ਬਣਾਓ ਇੱਥੇ ਨਾ ਬਣਾਓ। ਉੱਥੇ ਜਿਹੜੇ ਨੌਰਥ ਵੈਨਕੂਵਰ ਡਿਸਟ੍ਰਿਕਟ ਆਫ ਵੈਨਕੂਵਰ ਉਹਨਾਂ ਦੇ ਕਹਿ ਲਓ ਕਿ ਉਹਨਾਂ ਦੀ ਬਾਂਹ ਮਰੋੜ ਮਰੋੜ ਕੇ ਉੱਥੇ ਘਰ ਬਣਵਾਏ ਜਾ ਰਹੇ। ਸੋ ਤੁਸੀਂ ਇਸ ਲੈਵਲ ਤੱਕ ਇੰਟਰਫੇਅਰ ਕਰਨ ਲਈ ਤਿਆਰ ਹੋ, ਇਹ ਹੁਣ ਮੈਟਰੋ ਵੈਨਕੂਵਰ ਜਿਹੜੀ ਕਿ ਸਾਰੇ ਮੈਟਰੋ ਵੈਨਕੂਵਰ ਦੀਆਂ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਉਹਨਾਂ ਦੀ ਸਾਂਝੀ ਇਹ ਬਾਡੀ ਆ, ਅਤੇ ਇਹਦੇ ਉੱਤੇ ਬਿਲੀਅਨਸ ਆਫ ਡਾਲਰਸ ਜ਼ਾਇਆ ਹੋ ਰਹੇ ਨੇ, ਅਤੇ ਉਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੀ ਆਪਣਾ ਰਿਵਿਊ ਆਪ ਕਰ ਰਹੇ ਨੇ, ਅਸੀਂ ਵੇਟ ਕਰ ਰਹੇ ਹਾਂ ਵੀ ਇਹ ਰਿਵਿਊ ਕਰ ਲੈਣ, ਉਸ ਤੋਂ ਬਾਅਦ ਅਸੀਂ ਦੇਖਾਂਗੇ।
ਕਿੰਨੇ ਕਿਸ ਤਰ੍ਹਾਂ ਦੇ ਐਗਜ਼ਾਮਪਲਸ ਹੋਰ ਚਾਹੀਦੇ ਨੇ? ਜਿਹੜੀ ਉਹ ਨੌਰਥ ਸ਼ੋਰ ਵਾਲਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਆ, ਉਹਦੀ ਨਲੈਕੀ ਅਤੇ ਉਹਦੀ ਜੋ ਕਾਰਗੁਜ਼ਾਰੀ ਹੈ ਸਾਰਿਆਂ ਦੇ ਸਾਹਮਣੇ ਹੀ ਆ।
ਐਗਜੈਕਟਲੀ, ਅਤੇ ਹੁਣ ਹੋ ਕੀ ਰਿਹਾ, ਆਪਾਂ ਪਹਿਲਾਂ ਵੀ ਇੱਕ ਵਾਰੀ ਇਹਦਾ ਜ਼ਿਕਰ ਕੀਤਾ ਸੀ ਕਿ ਹੁਣ ਮਿਊਨਿਸਪਲ ਇਲੈਕਸ਼ਨ ਆ ਰਹੇ ਨੇ, ਅਤੇ ਸਾਰੀਆਂ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਨਾ, ਦੇਖਿਓ ਕਿਤੇ ਨਾ ਕਿਤੇ ਜਿਹੜੀਆਂ ਰੂਲਿੰਗ ਸਲੇਟਸ ਨੇ, ਉਹਨਾਂ ਨੇ ਕਿਸੇ ਨਾ ਕਿਸੇ ਮੌਕੇ ਤੇ ਮੈਟਰੋ ਵੈਨਕੂਵਰ ਨੂੰ ਐਜ਼ ਅ ਸਕੇਪਗੋਟ ਇਸਤੇਮਾਲ ਕਰਨਾ
ਆਲਰੇਡੀ ਹੋ ਰਿਹਾ।
ਹਾਂ, ਕਿ ਦੇਖੋ ਜੀ ਖਰਚੇ ਜ਼ਿਆਦਾ ਇਸ ਕਰਕੇ ਵਧੇ ਹੋਏ ਨੇ ਕਿ ਮੈਟਰੋ ਵੈਨਕੂਵਰ ਦੀ ਕਾਰਗੁਜ਼ਾਰੀ ਬਹੁਤ ਖਰਾਬ ਆ, ਕਿ ਇਹ ਦੇਖੋ ਹਰ ਵਾਰ ਪ੍ਰੋਪਰਟੀ ਟੈਕਸ ਦੇ ਵਿੱਚ ਮੈਟਰੋ ਵੈਨਕੂਵਰ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ। ਹੁਣ ਦੇਖੋ ਇਹ ਗੱਲ ਕਹਿ ਦੇਣੀ, ਇਹ ਸਿਆਸਤਦਾਨਾਂ ਵਾਸਤੇ ਬੜੀ ਸੌਖੀ ਹੁੰਦੀ ਆ, ਇਹਨੂੰ ਉਹ ਇਸਤੇਮਾਲ ਕਰ ਰਹੇ ਨੇ ਕਿਉਂਕਿ ਹਰ ਕਿਸੇ ਇੰਡੀਵਿਜੁਅਲ ਵਾਸਤੇ ਉਹ ਪੁਣਛਾਣ ਕਰਨੀ ਕਿ ਜਿਹੜਾ ਪ੍ਰੋਪਰਟੀ ਟੈਕਸ ਦਾ ਨੋਟਿਸ ਆਇਆ ਵੀ ਉਹਦੇ ਵਿੱਚ ਕਿੰਨਾ ਹਿੱਸਾ ਐਗਜੈਕਟਲੀ ਮੈਟਰੋ ਵੈਨਕੂਵਰ ਦਾ, ਕਿੰਨਾ ਹਿੱਸਾ ਐਗਜੈਕਟਲੀ ਸਿਟੀ ਦਾ, ਉਹ ਸਾਰਿਆਂ ਦੇ ਕੋਲ ਨਾ ਵੇਲ ਨਹੀਂ ਹੈ, ਸਾਰਿਆਂ ਨੂੰ ਉਨੀ ਕਹਿ ਲਓ ਵੀ ਸਮਝ ਵੀ ਨਹੀਂ ਹੈ ਕਿ ਉਹਨੂੰ ਉਹ ਐਗਜੈਕਟਲੀ ਉਹ ਡਿਸਾਈਫਰ ਕਰ ਸਕਣ।
ਤੇ ਦੂਜੀ ਗੱਲ ਇਹ ਆ,
ਪੋਲੀਟੀਸ਼ੀਅਨਸ ਇਦਾਂ ਗੱਲ ਘੁਮਾ ਕੇ ਕਹਿ ਦੇਣਗੇ ਕਿ ਜੀ ਦੇਖੋ ਮੈਂ ਪ੍ਰੋਪਰਟੀ ਟੈਕਸ ਵਧਿਆ ਹੀ ਤਾਂ ਕਰਕੇ ਹੋਇਆ ਕਿ ਮੈਟਰੋ ਵੈਨਕੂਵਰ ਦਾ ਸਾਡੇ ਉੱਤੇ ਬੜਾ ਬੋਝ ਆ।
ਦੂਜੀ ਗੱਲ ਇਹ ਆ, ਦੂਜੀ ਇਹ ਹੈ ਕਿ ਜਿਹੜੇ ਵੀ ਆਹ ਕਾਉਂਸਲਰ ਜਾਂ ਮੇਅਰ ਜਦੋਂ ਉਹਨਾਂ ਨੇ ਰੀਇਲੈਕਸ਼ਨ ਸੀਕ ਕਰਨਾ, ਉਹਨਾਂ ਨੇ ਆਪੋ ਆਪਣੀ ਸਿਟੀ ਦੇ ਵਿੱਚ ਉਹਨਾਂ ਨੇ ਕੀ ਕੀਤਾ ਜਾਂ ਆਪੋ ਆਪਣੀ ਸਿਟੀ ਦੇ ਵਾਸਤੇ ਉਹਨਾਂ ਦਾ ਕੀ ਵਿਜ਼ਨ ਆ, ਜਿੰਨੇ ਵੀ ਕੈਂਡੀਡੇਟਸ ਨੇ ਉਹ ਉਹੀ ਵਾਅਦਾ ਲੈ ਕੇ ਆ ਰਹੇ ਨੇ ਨਾ, ਕਿਉਂਕਿ ਸਰੀ ਦੇ ਵੋਟਰ ਨੇ ਸਰੀ ਦੇ ਕਾਉਂਸਲਰ ਅਤੇ ਸਰੀ ਦੇ ਮੇਅਰ ਨੂੰ ਵੋਟ ਪਾਉਣੀ, ਉਹਨੇ ਦੇਖਣਾ ਸਰੀ ਸੜਕਾਂ ਦੀ ਕੀ ਸਿਚੁਏਸ਼ਨ ਆ, ਸਰੀ ਦੇ ਵਿੱਚ ਰੈਕ ਸੈਂਟਰਸ ਦਾ ਕੀ ਬਣਿਆ, ਸਰੀ ਦੇ ਵਿੱਚ ਪੁਲਿਸਿੰਗ ਟ੍ਰਾਂਜੀਸ਼ਨ ਕਿਵੇਂ ਚੱਲ ਰਹੀ ਹੈ, ਸਰੀ 'ਚ ਟਰਾਂਸਪੋਰਟੇਸ਼ਨ ਨੂੰ ਬਿਹਤਰ ਬਣਾਉਣ ਲਈ ਕੀ ਵਾਅਦੇ ਹੋ ਰਹੇ ਨੇ। ਇਟਸ ਵੈਰੀ ਸਰੀ ਫੋਕਸਡ, ਇਸੇ ਤਰ੍ਹਾਂ ਲੈਂਗਲੀ 'ਚ ਹੋਏਗਾ, ਇਸੇ ਤਰ੍ਹਾਂ ਨਿਊ ਵੈਸਟ ਹੋਏਗਾ, ਇਸੇ ਤਰ੍ਹਾਂ ਵੈਨਕੂਵਰ 'ਚ ਹੋਏਗਾ, ਐਂਡ ਸੋ ਔਨ ਐਂਡ ਸੋ ਫੋਰਥ। ਮੈਟਰੋ ਵੈਨਕੂਵਰ ਦੇ ਵਿੱਚ ਕਿਉਂਕਿ ਆਹ ਹੁੰਦਾ ਨਾ ਵੀ ਭਾਂਤ ਭਾਂਤ ਦੀ ਲੱਕੜ ਇਕੱਠੀ ਕਰ ਲਈ, ਸੋ ਹੁਣ ਜਦੋਂ ਉੱਥੇ ਕਾਰਗੁਜ਼ਾਰੀ ਮਾੜੀ ਆ ਤਾਂ ਜਿਹੜੇ ਉਹਦੇ ਉੱਪਰ ਧਿਆਨ ਪੂਰਾ ਜਾਂਦਾ ਹੀ ਨਹੀਂ। ਫੋਰ ਅ ਲੌਂਗ ਟਾਈਮ, ਪਰ ਇਹਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੀ ਬਹੁਤ ਵੱਡੇ ਪੱਧਰ 'ਤੇ ਆਨਾਕਾਨੀ ਕਰ ਰਹੀ ਆ। ਫਿਰ ਉਹੀ ਹੈ ਕਿ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਉਹਨੂੰ ਕੋਈ ਛੇੜਨਾ ਨਹੀਂ ਚਾਹੁੰਦਾ।
ਯਾ, ਅਤੇ ਮੈਨੂੰ ਇੱਦਾਂ ਲੱਗਦਾ ਕਿ ਆਈ ਹੋਪ ਆਈ ਐਮ ਰੋਂਗ ਕਿ ਮਿਊਨਿਸਪਲ ਇਲੈਕਸ਼ਨਸ ਤੱਕ ਤਾਂ ਮੈਟਰੋ ਵੈਂਕੂਵਰ ਦੇ ਵਿੱਚ ਕੋਈ ਸੁਧਾਰ ਨਹੀਂ ਹੋਣਾ,
ਕੁਛ ਨਹੀਂ ਹੋਣਾ।
ਦੇ ਵੁੱਡ ਵਾਂਟ ਦ ਸਟੇਟਸ ਕੋ ਟੂ ਬੀ ਦੇਅਰ ਕਿ ਇਹ ਜਿਹੜੀ ਸਕੇਪ ਗੋਟ ਬਣੀ ਰਹੇ ਕਿ ਸਾਰੀ ਜਿਹੜੀ ਕਹਿ ਲਓ ਕਿ ਸਾਰੀਆਂ ਜਿਹੜੀਆਂ ਦੁਸ਼ਵਾਰੀਆਂ ਨੇ, ਸਾਰੀਆਂ ਜਿਹੜੀਆਂ ਦਿੱਕਤਾਂ ਨੇ, ਪ੍ਰੋਬਲਮਸ ਨੇ, ਉਹ ਸਾਰੀਆਂ ਮੈਟਰੋ ਵੈਂਕੂਵਰ ਦੇ ਸਿਰ ਪਾ ਦਿੱਤੀਆਂ।
ਮੈਟਰੋ ਵੈਂਕੂਵਰ ਮਿਊਨਿਸਪੈਲਿਟੀਜ਼ ਦਾ ਟਰੰਪ ਬਣ ਗਿਆ।
ਹਾਂ, ਇੱਦਾਂ ਕਹਿ ਲਓ,
ਜਿਵੇਂ ਕਹਿ ਦਿੰਦੇ ਆ ਨਾ ਵੀ ਆਹ ਪ੍ਰੋਬਲਮ ਟਰੰਪ ਕਰਕੇ ਆ,
ਟਰੰਪ ਕਰਕੇ ਆ, ਅਮਰੀਕਾ ਕਰਕੇ ਆ, ਗਲੋਬਲ ਟੈਨਸ਼ਨ ਕਰਕੇ ਆ, ਜੀਓ ਪੋਲੀਟਿਕਸ ਕਰਕੇ ਆ। ਉਹੀ ਹੁਣ ਲੋਕਲ ਪੋਲੀਟਿਕਸ ਦੇ ਵਿੱਚ ਮੈਟਰੋ ਵੈਂਕੂਵਰ ਆ ਕਿ ਜੀ ਸਾਰੀਆਂ ਦਿੱਕਤਾਂ ਮੈਟਰੋ ਵੈਂਕੂਵਰ ਕਰਕੇ ਨੇ। ਜੇ ਮੈਟਰੋ ਵੈਂਕੂਵਰ ਹੀ ਸੁਧਰ ਗਿਆ ਤੇ ਫਿਰ ਮਿਊਨਿਸਪੈਲਿਟੀਜ਼ ਨੂੰ ਆਪ ਜਵਾਬਦੇਹ ਹੋਣਾ
ਪੈਣਾ, ਫਿਰ ਆਪ ਜਵਾਬਦੇਹ ਹੋਣਾ ਪੈਣਾ। ਅੱਛਾ ਵਾਸੂ ਜੀ, ਜੇ ਹੁਣ ਲੋਕਲ ਖਬਰਾਂ ਮਾੜੀ ਜੀ ਆਪਾਂ ਇੱਕ ਚੀਜ਼ ਦੇ ਹੋਰ ਜੋੜ ਲਈਏ, ਸਰੀ ਦੇ ਵਿੱਚ ਜਿਹੜੇ ਕਲੀਨਿਕਸ ਖੋਲ੍ਹਣੇ ਨੇ, ਜਿਹੜਾ ਕਿ ਇਹ ਟੀਚਾ ਹੈ ਕਿ ਟੋਟਲ 10 ਕਲੀਨਿਕਸ ਸਿਟੀ ਖੋਲ੍ਹਣਾ ਚਾਹੁੰਦੀ ਆ, ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਕਿ 10 ਫੈਮਿਲੀ ਡਾਕਟਰਸ ਤੱਕ ਹੋ ਸਕਦੇ ਨੇ ਹਰ ਕਲੀਨਿਕ ਦੇ ਵਿੱਚ। ਅਤੇ ਮਕਸਦ ਇਹ ਹੈ ਕਿ ਸਿਟੀ ਦੇ ਵਿੱਚ ਰੈਜੀਡੈਂਟਸ ਨੂੰ ਫੈਮਿਲੀ ਡਾਕਟਰ ਦਾ ਐਕਸੈਸ ਬਿਹਤਰ ਕੀਤਾ ਜਾ ਸਕੇ। ਅਜਿਹੇ ਕਲੀਨਿਕਸ 2 ਖੋਲ੍ਹਣ ਸੰਬੰਧੀ ਜਿਹੜੀ ਅਨਾਊਂਸਮੈਂਟ ਆਇਆ, ਜੋ ਮਤੇ ਵਗੈਰਾ ਨੇ, ਉਹ ਪਿਛਲੇ ਦਿਨੀ ਪਾਸ ਹੋਏ ਸੀ। ਉਹ ਖੁੱਲਣਗੇ ਕਲੀਨਿਕਸ ਇਸ ਸਾਲ ਦੀ ਪਤਝੜ ਰੁੱਤ ਵਿੱਚ, ਸੋ ਉਹਦੀ ਕੋਈ ਫਰਮ ਤਾਰੀਖ ਨਹੀਂ ਆ। ਸੋ
ਇੱਕ ਤਾਂ ਸ਼ਾਇਦ ਉਹ ਕਹਿੰਦੇ ਸੀ ਵੀ ਪਹਿਲਾਂ ਹੀ ਖੋਲ ਲਵਾਂਗੇ, ਦੂਜਾ ਜਿਹੜਾ ਉਹ ਫਾਲ ਦੇ ਤੱਕ ਖੁੱਲ ਜਾਏਗਾ, ਸੋ ਬਾਏ ਫਾਲ ਦੋਨੋਂ ਖੁੱਲ ਜਾਣੇ ਚਾਹੀਦੇ ਨੇ।
ਸੋ ਇੱਕ ਨਾਰਥ ਸਰੀ 103 ਐਵਨਿਊ ਤੇ ਕਿੰਗ ਜਾਰਜ ਬੁਲਵਾਰਡ ਤੇ, ਦੂਜਾ ਨਿਊਟਨ ਦੇ ਵਿੱਚ ਆ 12757 76 ਐਵਨਿਊ ਤੇ, ਇੱਥੇ ਕਲੀਨਿਕ ਖੁੱਲਣੇ ਆ। ਸਿਟੀ ਦੀ ਪ੍ਰੋਪਰਟੀ ਆ, ਉਹਦੇ ਵਿੱਚ ਇਹ ਕਲੀਨਿਕ ਖੁੱਲਣਗੇ। ਇਹਦਾ ਜਿਹੜਾ ਕੰਟਰੈਕਟ ਹੈਗਾ ਉਹ ਟੋਟਲ ਲਾਈਫ ਕੇਅਰ ਗ੍ਰੈਨਵਿਲ ਮੈਡੀਕਲ ਇਨਕਾਰਪੋਰੇਟਡ ਨੂੰ ਦਿੱਤਾ ਗਿਆ, ਉਹਨਾਂ ਨੇ ਇਹ ਕਲੀਨਿਕਸ ਦਾ ਸੰਚਾਲਨ ਕਰਨਾ, ਅਤੇ ਇੱਕ ਰੈਵਨਿਊ ਸ਼ੇਅਰਿੰਗ ਫਾਰਮੂਲਾ ਵੀ ਰੱਖਿਆ ਗਿਆ।
ਯਾ, ਸੋ ਰੈਵਨਿਊ ਸ਼ੇਅਰਿੰਗ ਇਹ ਹੈ ਕਿ ਜਿਹੜਾ ਇੱਥੋਂ ਰੈਵਨਿਊ ਜਨਰੇਟ ਹੋਏਗਾ ਉਹਦਾ  5% ਸਿਟੀ ਆਫ ਸਰੀ ਨੂੰ ਮਿਲੇਗਾ, ਸਿਟੀ ਦੀ ਜਿਹੜੀ ਐਡਮਿਨਿਸਟ੍ਰੇਟਿਵ ਕੋਸਟ ਵਗੈਰਾ ਹੋਣੀ ਉਹਨੂੰ ਕਵਰ ਕਰਨ ਵਾਸਤੇ ਉੱਥੋਂ ਰੈਵਨਿਊ ਦਾ 5% ਆ ਜਾਏਗਾ।
ਪਰ ਉਹਦੇ ਬਾਵਜੂਦ ਵੀ ਸਿਟੀ ਦੇ ਟੈਕਸਪੇਅਰਸ ਦੇ ਸਿਰ ਖਰਚਾ ਪੈਣਾ ਤਕਰੀਬਨ $1,00,000 ਪਰ ਕਲੀਨਿਕ।
ਯਾ, ਸੋ ਆਨਗੋਇੰਗ ਕੋਸਟ ਜਿਹੜੀ ਆ ਉਹ $1,00,000 ਪਰ ਈਅਰ ਹੋਏਗੀ। ਅਤੇ ਇਹਦੇ ਵਿੱਚ ਵੀ ਜੀ ਜਿਹੜਾ TLC ਵਾਲੇ ਨੇ, ਟੋਟਲ ਲਾਈਫ ਕੇਅਰ ਵਾਲੇ, ਇਹ ਸਰੀ ਦੇ ਵਿੱਚ ਆਲਰੇਡੀ 3 ਕਲੀਨਿਕਸ ਚਲਾਉਂਦੇ ਨੇ, ਅਤੇ ਹੋਰਨਾਂ ਮਿਊਨਸਿਪੈਲਿਟੀਜ਼ ਦੇ ਵਿੱਚ 7 ਇਹਨਾਂ ਦੇ ਹੋਰ ਕਲੀਨਿਕਸ ਨੇ, ਟੋਟਲ 10 ਕਲੀਨਿਕ ਐਜ਼ ਇਟ ਇਜ਼ ਚਲਾ ਰਹੇ ਨੇ। ਸੋ ਇਹ ਜਿਹੜਾ ਠੇਕਾ ਦਿੱਤਾ ਜਾਣਾ, ਸੋ ਇਹ ਤਾਂ ਇੱਕ ਹੈ ਹੀ। ਹੁਣ ਅੱਜ ਸਿਟੀ ਆਫ ਸਰੀ ਵੱਲੋਂ ਕਾਊਂਸਲ ਮੀਟਿੰਗ ਹੋ ਰਹੀ ਹੈ, ਅਤੇ ਕਾਊਂਸਲ ਮੀਟਿੰਗ ਦੇ ਵਿੱਚ ਇੱਕ ਹੋਰ ਮਤਾ ਡਿਸਕਸ ਕੀਤਾ ਜਾਣਾ, ਜਿਹੜਾ ਮੇਅਰ ਬ੍ਰੈਂਡਾ ਲੌਕ ਲੈ ਕੇ ਆ ਰਹੇ ਨੇ। ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਵੀ ਸਿਟੀ ਸਟਾਫ ਨੂੰ ਇਹ ਵੀ ਕਿਹਾ ਜਾਵੇ ਵੀ ਆਪਣੇ ਸ਼ਹਿਰ ਦੇ ਵਿੱਚ ਕੋਈ ਵੀ ਜੇ ਮੈਡੀਕਲ ਕਲੀਨਿਕ ਖੋਲ੍ਹਣਾ ਚਾਹੁੰਦਾ ਤੇ ਉਹਦੀ ਜਿਹੜੀ ਲਾਇਸੈਂਸਿੰਗ ਹੈ ਉਹਨੂੰ ਐਕਸਪੀਡਾਈਟ ਕੀਤਾ ਜਾਵੇ,
ਵੀ ਉਹਨੂੰ ਪ੍ਰਾਇਓਰਟੀ ਤੇ ਕਰੋ,
ਪ੍ਰਾਇਓਰਟੀ ਤੇ ਕੀਤਾ ਜਾਵੇ ਸਾਰਿਆਂ ਨਾਲੋਂ ਪਹਿਲਾਂ ਜਿਹੜੇ ਮੈਡੀਕਲ ਕਲੀਨਿਕਸ ਨੇ ਉਹਨਾਂ ਦੇ ਪਰਮਿਟਸ ਤੇ ਲਾਇਸੈਂਸਿੰਗ ਸਾਰੀ ਜਿਹੜੀ ਅਪਰੂਵ ਕੀਤੀ ਜਾਵੇ, ਵੀ ਉਹਨਾਂ ਨੂੰ ਜਿੰਨੀ ਜਲਦ ਇੱਥੇ ਬਣਾਇਆ ਜਾ ਸਕੇ ਉਨਾ ਵਧੀਆ। ਸੋ ਇਲੈਕਸ਼ਨ ਈਅਰ ਆ ਵਿਜੇ ਜੀ, ਇਹ ਤਾਂ ਪਹਿਲਾਂ ਵੀ ਹੋ ਜਾਣਾ ਚਾਹੀਦਾ ਸੀ ਵੈਸੇ, ਪਰ ਚਲੋ ਦੇਰ ਆਏ ਦਰੁਸਤ ਆਏ।
ਪਰ ਦੂਜੀ ਗੱਲ ਇਹ ਹੈ ਨਾ,
ਪਰ ਇਹਦੇ ਚ ਇੱਕ ਸਵਾਲ ਹਮੇਸ਼ਾ ਇਹ ਹੁੰਦਾ, ਇਫ ਯੂ ਆਰ ਫਾਸਟ ਟਰੈਕਿੰਗ ਐਵਰੀਥਿੰਗ
then is anything getting fast track?
So ਇਹ ਜਿਹੜਾ ਸਵਾਲ ਹੁੰਦਾ, ਇਹ ਜਦੋਂ ਪਹਿਲਾਂ
ਜੇ ਸਾਰੇ ਹੀ ਫਸਟ ਆ ਗਏ,
ਸਾਰਿਆਂ ਨੂੰ ਤੁਸੀਂ ਕਹੋ ਵੀ ਸਾਰਿਆਂ ਨੂੰ ਹੀ ਤਰਜੀਹ ਹੈ ਤੇ ਇਲੈਕਸ਼ਨ ਈਅਰ ਹੈ। ਹੁਣ ਤੁਸੀਂ ਜੇ ਇਲੈਕਸ਼ਨ ਈਅਰ ਦੇ ਵਿੱਚ ਕਿਸੇ ਵੀ ਪੋਲੀਟੀਸ਼ਨ ਨੂੰ ਪੁੱਛੋਗੇ ਵੀ ਕੀ ਫਿਰ ਇਹਦਾ ਮਤਲਬ ਹੈ ਜੀ, ਤੁਸੀਂ ਲੈਟਸ ਸੇ ਵੀ ਜੇ ਕੋਈ ਬੋਲੋ ਕੋਈ ਸੈਂਟਰ ਕੋਈ ਸੁਵਿਧਾ ਉਹਨੂੰ ਤੁਸੀਂ ਫਾਸਟ ਟਰੈਕ ਨਹੀਂ ਕਰੋਗੇ, ਨਹੀਂ ਨਹੀਂ ਉਹਨੂੰ ਵੀ ਕਰਾਂਗੇ,
ਉਹਨੂੰ ਵੀ ਕਰਾਂਗੇ,
ਸੋ ਨਾ ਤਾਂ ਹੁਣ ਕਿਸੇ ਨੂੰ ਕਹਿਣਾ ਹੀ ਨਹੀਂ ਆਪਾਂ ਇਸ ਸਾਲ ਦੇ ਵਿੱਚ। ਸੋ ਇਫ ਐਵਰੀਥਿੰਗ ਇਜ਼ ਗੈਟਿੰਗ ਫਾਸਟ ਟਰੈਕ ਦੈਨ ਵਰਚੁਅਲੀ ਨਥਿੰਗ ਇਜ਼ ਗੈਟਿੰਗ ਫਾਸਟ ਟਰੈਕ।
ਇਫ ਐਵਰੀਥਿੰਗ ਇਜ਼ ਇੰਪੋਰਟੈਂਟ ਨਥਿੰਗ ਇਜ਼।
ਇੱਕ ਚੰਗਾ ਚਲੋ ਉਪਰਾਲਾ ਹੈ, ਇਹਦੀ ਸ਼ਲਾਘਾ ਕਰਨੀ ਚਾਹੀਦੀ ਹੈ ਜੇ ਇਹ ਪਾਸ ਹੋ ਜਾਵੇ। ਅਤੇ ਦੂਸਰਾ ਇਹਦੇ ਵਿੱਚ ਇਹ ਸੀ ਵੀ ਪਹਿਲਾਂ ਮੇਅਰ ਨੇ ਕਿਹਾ ਸੀ ਵੀ ਅਸੀਂ ਇੱਕ ਹੈਲਥ ਕੇਅਰ ਐਡਮਿਨਿਸਟ੍ਰੇਟਰ ਨਿਯੁਕਤ ਕਰਨਾ ਚਾਹੁੰਦੇ ਸ਼ਹਿਰ ਦੇ,
ਜਿਵੇਂ ਪਬਲਿਕ ਸੇਫਟੀ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਹੋਇਆ।
ਹਾਂਜੀ, ਅਤੇ ਉਹ ਹੁਣ ਕਹਿੰਦੇ ਉਹਨੂੰ ਅਸੀਂ ਬਦਲ ਦੇਣਾ ਉਸ ਫਾਰਮੂਲੇ ਨੂੰ, ਹੁਣ ਉਹਦੀ ਥਾਂ 'ਤੇ ਹੈਲਥ ਐਡਵਾਈਜ਼ਰੀ ਪੈਨਲ ਕਹਿੰਦੇ ਅਸੀਂ ਗਠਨ ਕਰਨਾ ਚਾਹੁੰਦੇ ਹਾਂ। ਵੀ ਇੱਕ ਪੈਨਲ ਹੋਵੇ, ਇੱਕ ਵਿਅਕਤੀ ਨਹੀਂ ਸਗੋਂ ਇੱਕ ਕਾਊਂਸਲ
ਗਰੁੱਪ ਹੋਵੇ,
ਪੈਨਲ ਹੋਵੇ, ਗਰੁੱਪ ਹੋਵੇ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਵੀ ਜਿਹੜੇ ਐਕਸਪਰਟਸ ਹੋਣ, ਐਕਸਪਰਟਸ ਹੋਣ ਵੱਖੋ ਵੱਖਰੇ ਕਹਿ ਲਓ ਹੈਲਥ ਕੇਅਰ ਸੈਕਟਰ ਨਾਲ ਸੰਬੰਧਿਤ, ਪ੍ਰਾਇਮਰੀ ਕੇਅਰ, ਮੈਂਟਲ ਹੈਲਥ, ਐਡਿਕਸ਼ਨਸ, ਪਬਲਿਕ ਹੈਲਥ, ਸੀਨੀਅਰਸ ਕੇਅਰ, ਇੰਡੀਜਨਸ ਹੈਲਥ, ਪੇਸ਼ੈਂਟ ਐਡਵੋਕੇਸੀ, ਹੈਲਥ ਸਿਸਟਮਸ ਪਾਲਿਸੀ, ਇਹਦੇ ਨਾਲ ਸੰਬੰਧਿਤ ਐਕਸਪਰਟਸ ਹੋਣ, ਪਲੱਸ ਫਰੇਜ਼ਰ ਹੈਲਥ ਅਤੇ ਮਿਨਿਸਟਰੀ ਆਫ ਹੈਲਥ ਦੇ ਵੀ ਨਾਨ ਵੋਟਿੰਗ ਮੈਂਬਰਸ ਹੋਣ ਇਸ ਪੈਨਲ ਤੇ, ਜਿਹੜੇ ਨਾਨ ਬਾਈਂਡਿੰਗ ਸਲਾਹ ਸਿਟੀ ਨੂੰ ਦੇਣ ਕਿ ਹੈਲਥ ਕੇਅਰ ਨੂੰ ਆਪਾਂ ਹੋਰ ਬਿਹਤਰ ਕਿਵੇਂ ਕਰੀਏ।
ਪਰ ਇਹ ਸਾਰੀ ਗੱਲ ਦੇ ਵਿੱਚ ਸਰੀ ਫਸਟ ਵਾਲੇ ਲਿੰਡਾ ਨੇ ਸੋ ਬਾਰ ਬਾਰ ਇਸ ਗੱਲ ਨੂੰ ਲੈ ਕੇ ਕ੍ਰਿਟੀਸਾਈਜ਼ ਕਰਦੇ ਨੇ ਕਿ ਹੈਲਥ ਕੇਅਰ ਤਾਂ ਪ੍ਰੋਵਿੰਸ਼ੀਅਲ ਸਰਕਾਰ ਦੀ ਜ਼ਿੰਮੇਵਾਰੀ ਆ, ਜੇ ਸਿਟੀ ਇਸ ਤਰ੍ਹਾਂ ਕਲੀਨਿਕਸ ਖੋਲ੍ਹਣ ਲੱਗ ਗਈ ਤਾਂ ਤੁਸੀਂ ਤਾਂ ਪ੍ਰੋਵਿੰਸ਼ੀਅਲ ਸਰਕਾਰ ਦੀ ਜ਼ਿੰਮੇਵਾਰੀ ਤੋਂ ਉਹਨਾਂ ਨੂੰ ਮੁਕਤ ਕਰ ਰਹੇ ਹੋ। ਮੇਅਰ ਦਾ ਇਹ ਕਹਿਣਾ ਵੀ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ ਆਲਰੇਡੀ ਸਾਡੇ ਕੋਲ, ਜੇ ਤੁਸੀਂ ਦੇਖੋ ਕਿ ਸਰੀ ਦੇ ਵਿੱਚ ਸਿਟੀ ਦੀ ਰਿਪੋਰਟ ਸੀ ਨਾ, ਅਸੀਂ ਪਿਛਲੇ ਦਿਨ ਜ਼ਿਕਰ ਵੀ ਕੀਤਾ ਸੀ ਕਿ ਹਰ 59 ਡਾਕਟਰਸ ਹੈਗੇ ਨੇ ਫੈਮਿਲੀ ਡਾਕਟਰਸ ਵੈਨਕੂਵਰ ਦੇ ਵਿੱਚ ਹਰ 1 ਲੱਖ ਦੀ ਆਬਾਦੀ ਪਿੱਛੇ ਨੰਬਰ ਹੈਗਾ 136 136
ਸੋ ਪ੍ਰੋਬਲਮ ਵੀ ਜਿਹੜੀ ਸੌਰੀ ਉੱਥੇ ਹੀ ਹੈ ਕਿ ਵੀ ਜੇ 1 ਕਲੀਨਿਕ ਦੇ ਵਿੱਚ 10 ਡਾਕਟਰ ਹੋਣਗੇ ਤੇ 10 ਕਲੀਨਿਕਸ ਦੇ ਮਤਲਬ 10 ਦਰਬੇ 10 100 ਡਾਕਟਰ
ਹੋ ਗਏ
ਤੇ ਜੇ 100 ਡਾਕਟਰ ਚਾਹੀਦੇ ਨੇ 100 ਡਾਕਟਰ ਆਣੇ ਕਿੱਥੋਂ ਨੇ
ਜੀ ਜੀ
ਸੋ ਆਪਾਂ ਇਹ ਜ਼ਰੂਰ ਕਹਿ ਰਹੇ ਹਾਂ ਵੀ ਜਿਹੜਾ ਹੁਣ ਨਵਾਂ ਇੱਥੇ ਆਪਣੇ SFU ਦੇ ਵਿੱਚ ਮੈਡੀਕਲ ਕਾਲਜ ਬਣੇਗਾ ਉੱਥੇ ਦੇ ਉਹਨਾਂ ਨਾਲ ਆਪਾਂ ਪਾਰਟਨਰਸ਼ਿਪ ਕਰ ਰਹੇ ਹਾਂ ਵੀ ਉੱਥੇ ਦੇ ਗ੍ਰੈਜੂਏਟਸ ਇੱਥੇ ਸਾਰੀ ਚੀਜ਼ ਕੰਮ ਕਰਨਗੇ ਪਰ ਉਹ ਜੇ ਕਹਿ ਲਓ ਵੀ ਦੂਰ ਕੇ ਢੋਲ ਹੈ ਸੋ 100 ਡਾਕਟਰ ਚਾਹੀਦੇ ਹੋਣਗੇ ਪ੍ਰੋਬਲਮ ਤਾਂ ਡਾਕਟਰ ਸ਼ਾਰਟੇਜ ਦੀ ਹੈ ਸਭ ਤੋਂ ਵੱਡੀ
ਜੀ ਜੀ
ਤੇ ਆਪੋਜੀਸ਼ਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਇਹਦੇ ਨਾਲ ਯੂ ਆਰ ਪਿਟਿੰਗ ਸਰੀ ਕਲੀਨਿਕਸ ਅਗੇਂਸਟ ਸਰੀ ਕਲੀਨਿਕਸ ਕਿ ਜਿਹੜੇ ਬਾਕੀ ਦੇ ਜਿਹੜੇ ਮੈਡੀਕਲ ਕਲੀਨਿਕਸ ਨੇ ਜਿਹੜੇ ਬਾਕੀ ਇੱਥੇ ਫੈਮਿਲੀ ਡਾਕਟਰਸ ਪ੍ਰੈਕਟਿਸ ਕਰਦੇ ਨੇ ਵੀ ਉਹਨਾਂ ਨੂੰ ਤਾਂ ਫਿਰ ਉਹ ਡਿਸਐਡਵਾਂਟੇਜ ਤੇ ਹੋ ਗਏ ਕਿ ਇਹ ਜਿਹੜੇ ਇਹ 10 ਕਲੀਨਿਕ ਹੋਣਗੇ ਟੂ ਬਿਗਿਨ ਵਿਦ ਜਿਹੜੇ 2 ਕਲੀਨਿਕ ਹੋਣਗੇ ਵੀ ਇਹਨਾਂ ਦੀ ਐਡਮਿਨਿਸਟ੍ਰੇਟਿਵ ਕਾਸਟ ਤਾਂ ਸਿਟੀ ਚੁੱਕੇਗੀ ਤੇ ਜਿਹੜੇ ਬਾਕੀ ਦੇ ਕਲੀਨਿਕਸ ਨੇ ਉਹ ਆਪਣੇ ਖਰਚੇ ਆਪ ਚੁੱਕ ਰਹੇ ਨੇ ਤੇ ਉਹ ਤਾਂ ਫਿਰ ਆਪਣਾ ਉਹਨਾਂ ਦਾ ਬਿਜ਼ਨਸ ਮਾਡਲ ਤਾਂ ਹੋਰ ਖਰਾਬ ਹੋਣਾ ਉਹ ਸ਼ਹਿਰ ਛੱਡ ਕੇ ਚੱਲ ਜਾਣਗੇ ਫਿਰ ਸੋ ਇਸ ਤਰ੍ਹਾਂ ਦੀ ਵੀ ਜਿਹੜੀ ਇਹ ਆਪੋਜੀਸ਼ਨ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਮੁਖਾਲਫਤ ਹੋ ਰਹੀ ਹੈ ਬਾਕੀ ਦੇਖੋ ਉਪਰਾਲੇ ਹੋ ਰਹੇ ਨੇ ਦਿਸ਼ਾ ਸਹੀ ਹੈ ਕਿ ਕੁਛ ਨਾ ਕੁਛ ਤਾਂ ਕਰੀਏ ਤੇ ਕੋਲਵੁੱਡ ਵਾਲਾ ਜਿਹੜਾ ਮਾਡਲ ਹੈ ਉਹਨੂੰ ਸਾਰੇ ਅਡਾਪਟ ਕਰਨਾ ਚਾਹੁੰਦੇ ਨੇ ਕਿਉਂਕਿ ਉੱਥੇ ਮਾਡਲ ਸਕਸੈਸਫੁਲ ਹੋਇਆ
ਵੈਨਕੂਵਰ ਆਈਲੈਂਡ ਦੇ ਜਿਹੜੇ ਉੱਥੋਂ ਕਿਉਂਕਿ ਉਹਨਾਂ ਨੇ ਸ਼ੁਰੂ ਕੀਤਾ ਸੀ ਸਿਟੀ ਓਨਡ ਮੈਡੀਕਲ ਕਲੀਨਿਕਸ ਖੋਲਣ ਦਾ ਕੰਮ ਉੱਥੋਂ ਸ਼ੁਰੂ ਹੋਇਆ
ਸੋ ਉਹ ਚੀਜ਼ ਸਾਰੇ ਰੈਪਲੀਕੇਟ ਕਰਨਾ ਚਾਹੁੰਦੇ ਨੇ ਬਾਕੀ ਉਹ ਇੱਥੇ ਆਪਣੇ ਸਰੀ ਵਿੱਚ ਕਿੰਨਾ ਕਾਮਯਾਬ ਹੁੰਦਾ ਨਾਕਾਮਯਾਬ ਹੁੰਦਾ ਟਾਈਮ ਵਿਲ ਟੈਲ ਇੱਕ ਜਿਹੜਾ ਸਵਾਲ ਇਹ ਆ ਵੀ ਜਿਹੜੇ ਹਾਊ ਵਿਲ ਯੂ ਇਨਸ਼ੋਰ ਕਿ ਵੀ ਇੱਥੇ ਸਰੀ ਦੇ ਹੀ ਜਿਹੜੇ ਨਿਵਾਸੀ ਨੇ ਉਹਨਾਂ ਦਾ ਹੀ ਟ੍ਰੀਟਮੈਂਟ ਹੋਵੇ ਵੀ ਸਕਾਟਲੈਂਡ ਕ੍ਰੋਸ ਕਰਕੇ ਆ ਜਾਵੇ ਜਾਂ ਕੋਈ ਲੈਂਗਲੀ ਤੋਂ ਆ ਜਾਏ ਜਾਂ ਕੋਈ ਨਿਊ ਵੈਸਟਮਿਨਿਸਟਰ ਤੋਂ ਆ ਜਾਏ ਤੁਸੀਂ ਉਹਨਾਂ ਨੂੰ ਮਨਾ ਥੋੜੀ ਕਰ ਸਕਦੇ
ਉਹਦਾ ਕੋਈ ਹਾਂ
ਸੋ
ਜਾਂ ਕੋਈ ਪਹਿਲਾਂ ਰਹਿੰਦਾ ਸਰੀ ਸੀ ਮੂਵ ਕਰ ਗਿਆ
ਜੀ ਜੀ ਸੋ ਇਦਾਂ ਦੇ ਕਈ ਕੰਸਰਨਸ ਹੈਗੇ ਨੇ ਬਾਕੀ ਦੇਖਦੇ ਹਾਂ ਅਜੇ 2 ਕਲੀਨਿਕਸ ਪਹਿਲਾਂ ਖੁੱਲਣੇ ਨੇ ਇੱਕ ਕਲੀਨਿਕ ਹੋ ਸਕਦਾ ਕਿ ਸਪਰਿੰਗ ਜਾਂ ਸਮਰ ਦੇ ਵਿੱਚ ਹੀ ਖੁੱਲ ਜਾਏ ਇੱਕ ਕਲੀਨਿਕ ਫਾਲ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਸ਼ਾਇਦ ਖੁੱਲ ਜਾਏ
ਬਸ ਜੀ ਹੈਂਟਾ ਵਾਇਰਸ ਨਾਲ ਗ੍ਰਸਟ ਜਿਹੜਾ ਕਰੂਜ਼ ਸ਼ਿਪ ਆ ਉੱਤੋਂ ਹੁਣ ਯਾਤਰੀਆਂ ਨੂੰ ਇਵੈਕੂਏਟ ਕਰਨ ਦਾ ਕੰਮ ਲੰਘੇ ਕੱਲ੍ਹ ਕੀਤਾ ਗਿਆ ਕਈ ਅਲੱਗ ਅਲੱਗ ਮੁਲਕਾਂ ਦੇ ਜਿਹੜੇ ਯਾਤਰੀ ਸੀ ਉਹਦੇ ਉੱਪਰ ਸਵਾਰ ਸਨ ਅਤੇ 4 ਜਣਿਆਂ ਨੂੰ ਜਿਹੜੇ ਕੈਨੇਡੀਅਨਸ ਉਸ ਸ਼ਿਪ ਦੇ ਉੱਤੇ ਸੀ ਉਹਨਾਂ ਨੂੰ ਇਵੈਕੂਏਟ ਕਰਕੇ ਕੱਲ੍ਹ ਫਿਰ ਇੱਕ ਚਾਰਟਰ ਫਲਾਈਟ ਰਾਹੀਂ ਸਪੇਨ ਤੋਂ ਇੱਥੇ ਪਹਿਲਾਂ ਮੌਂਟਰੀਅਲ ਲਿਆਂਦਾ ਗਿਆ ਮੌਂਟਰੀਅਲ ਤੋਂ ਫਿਰ ਉਹਨਾਂ ਨੂੰ BC ਟ੍ਰਾਂਸਫਰ ਕੀਤਾ ਗਿਆ ਕੱਲ੍ਹ ਰਾਤੀਂ ਉਹ ਵਿਕਟੋਰੀਆ ਦਾ ਜਿਹੜਾ ਏਅਰਪੋਰਟ ਆ ਉੱਥੇ ਲੈਂਡ ਕੀਤੇ ਨੇ ਅਤੇ ਚਾਰੋਂ ਜਣਿਆਂ ਦੀ ਕੋਈ ਆਈਡੈਂਟੀ ਨਹੀਂ ਦੱਸੀ ਗਈ ਇਹ ਪਰ ਜ਼ਰੂਰ ਦੱਸਿਆ ਗਿਆ ਕਿ ਚਾਰੋਂ ਜਣੇ ਆਈਸੋਲੇਟ ਕਰ ਰਹੇ ਨੇ ਅਤੇ ਘੱਟੋ ਘੱਟ 21 ਦਿਨ ਵਾਸਤੇ ਆਈਸੋਲੇਟ ਕਰਨਗੇ 21 ਦਿਨਾਂ ਬਾਅਦ ਉਹਨਾਂ ਦਾ ਫਿਰ ਜਾਇਜ਼ਾ ਲਿਆ ਜਾਣਾ
ਯਾ ਕਿਉਂਕਿ ਇਹਦਾ ਜਿਹੜਾ ਇਨਕਿਊਬੇਸ਼ਨ ਪੀਰੀਅਡ ਹੈ ਉਹ 6 ਹਫ਼ਤਿਆਂ ਤੱਕ ਤਾਂ ਹੋ ਸਕਦਾ
42 ਡੇਜ਼
42 ਡੇਜ਼ ਸੋ 21 ਦਿਨਾਂ ਦੀ ਆਈਸੋਲੇਸ਼ਨ ਤੋਂ ਬਾਅਦ ਜਾਇਜ਼ਾ ਲਿਆ ਜਾਏਗਾ ਵੀ ਇਹਨਾਂ ਨੂੰ 21 ਦਿਨ ਹੋਰ ਆਈਸੋਲੇਸ਼ਨ ਦੇ ਵਿੱਚ ਰੱਖਣਾ ਕਿ ਨਹੀਂ ਰੱਖਣਾ ਉਹਦੀ ਲੋੜ ਹੈ ਕਿ ਨਹੀਂ
ਜੀ
ਸੋ ਪਹਿਲਾਂ ਵੀ ਵਿਜੇ ਜੀ ਸਾਨੂੰ ਪਤਾ ਕਿ ਇਸ ਸ਼ਿਪ ਦੇ ਉੱਤੇ 6 ਹੋਰ ਕੈਨੇਡੀਅਨ ਸਵਾਰ ਸਨ ਜਿਹੜੇ ਪਹਿਲਾਂ ਉੱਥੋਂ ਉਤਰ ਗਏ ਸਨ ਤੇ ਉਹ ਵਾਪਸ ਆ ਗਏ ਸੀ ਮੁਲਕ ਸੋ ਉਹ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਆਈਸੋਲੇਟ ਕਰ ਰਹੇ ਨੇ ਤੇ 4 ਜਿਹੜੇ ਰਹਿ ਗਏ ਸਨ ਜਦੋਂ ਇਸ ਸਪੇਨ ਦੇ ਵਿੱਚ ਕੈਨੇਰੀ ਆਈਲੈਂਡਸ ਦੇ ਵਿੱਚ ਜਦੋਂ ਇਹ ਸ਼ਿਪ ਨੇ ਉੱਥੇ ਡੌਕ ਕੀਤਾ ਉੱਥੋਂ ਫਿਰ ਸਾਰਿਆਂ ਨੂੰ ਅਜੇ ਵੀ ਜਿਹੜਾ ਡੀਬੋਰਡਿੰਗ ਦਾ ਕੰਮ ਚੱਲ
ਰਿਹਾ ਹੈ
ਸੋ 54 ਜਿਹੜੇ ਪੈਸੇਂਜਰਸ ਨੇ ਸਟਿਲ ਔਨ ਬੋਰਡ ਸੋ ਉਹਨਾਂ ਵਿੱਚੋਂ ਕਹਿ ਲਓ ਬੈਚਸ ਦੇ ਵਿੱਚ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਬੈਚਸ ਦੇ ਵਿੱਚ ਜਿਹੜੇ ਕੱਢੇ ਜਾ ਰਹੇ ਨੇ ਉਹਨਾਂ ਨੂੰ ਫਿਰ ਚਾਰਟਰ ਫਲਾਈਟਸ ਰਾਹੀਂ ਆਪਣੇ ਆਪਣੇ ਮੁਲਕ ਵਾਪਸ ਭੇਜਿਆ ਜਾ ਰਿਹਾ
ਤੇ ਬਸ
ਚਾਰ ਜਿਹੜੇ ਇੱਥੇ ਆਪਣੇ ਹੁਣ ਹੋਰ ਜਿਹੜੇ ਕੈਨੇਡਾ ਪਹੁੰਚੇ ਨੇ
ਜਿਹੜੇ ਇੱਦਾਂ ਨਹੀਂ ਹੈਗਾ ਵੀ ਇੱਦਾਂ ਹੀ ਆਮ ਕੱਪੜੇ ਪਹਿਨ ਕੇ ਉੱਦਾਂ ਹੀ ਇਕੱਲਾ ਮਾਸਕ ਮੂਸਕ ਲਾ ਕੇ ਨਹੀਂ ਉਹ ਪ੍ਰੋਪਰ ਪ੍ਰੋਟੈਕਟਿਵ ਗੇਅਰ ਦੇ ਵਿੱਚ ਉਹਨਾਂ ਨੂੰ ਉਹਨਾਂ ਚਾਰਟਰ ਫਲਾਈਟਸ ਬਿਠਾਇਆ ਜਾ ਰਿਹਾ ਜਿਹੜਾ ਅੱਗੇ ਕਰੂ ਵੀ ਉਹਨਾਂ ਨੂੰ ਡੀਲ ਕਰਦਾ ਉਹ ਵੀ ਪੂਰਾ ਉਹਨਾਂ ਨੇ ਪ੍ਰੋਪਰ PPE ਫੁੱਲ ਪਹਿਨਿਆ ਹੋਇਆ ਤੇ ਕੱਲ੍ਹ ਜਿਹੜੀ ਸਾਡੇ ਸੂਬੇ ਦੀ ਪਬਲਿਕ ਸੇਫਟੀ ਆਫਿਸਰ ਨੇ ਪਬਲਿਕ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਉਹਨਾਂ ਨੇ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਉਹਨਾਂ ਨੇ ਕੱਲ੍ਹ ਇਹ ਭਰੋਸਾ ਦਵਾਇਆ ਵੀ ਭਾਵੇਂ BC ਦੇ ਵਿੱਚ 4 ਜਣੇ ਆ ਰਹੇ ਨੇ ਇਹਨਾਂ ਦਾ ਆਮ ਲੋਕਾਂ ਦੇ ਨਾਲ ਕੋਈ ਸਿੱਧਾ ਕੰਟੈਕਟ ਨਹੀਂ ਹੋਏਗਾ ਇਹਨਾਂ ਦੀ ਰੈਗੂਲਰ ਮੋਨੀਟਰਿੰਗ ਕੀਤੀ ਜਾਏਗੀ ਅਤੇ ਵੀ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ ਇਸ ਸਭ ਦੇ ਵਿੱਚ ਅੱਜ ਸਵੇਰੇ ਖਬਰ ਇਹ ਵੀ ਆ ਜਾਂਦੀ ਆ ਦੇਖੋ ਕੈਨੇਡਾ 'ਚ ਇਸ ਵੇਲੇ ਇਹਨਾਂ ਚਾਰਾਂ ਦੇ ਆਉਣ ਤੋਂ ਪਹਿਲਾਂ 3 ਜਣੇ ਸੀ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਜਿਹੜੇ ਪਹਿਲਾਂ ਹੀ ਇਸ ਸ਼ਿਪ ਤੋਂ ਕਈ ਤਾਂ 24 ਅਪ੍ਰੈਲ ਦੇ ਡੀਬੋਰਡ ਹੋਏ ਸੀ ਕਿਉਂਕਿ ਸ਼ਿਪ ਦੇ ਪੂਰੇ ਟ੍ਰਿਪ ਦੇ ਵਿੱਚ ਹੁੰਦਾ ਨਾ ਕਿਸੇ ਨੇ ਪੂਰਾ ਉਹਦਾ ਟ੍ਰਿਪ ਮੁਕੰਮਲ ਕਰਨਾ ਕਿਸੇ ਨੇ ਰਾਹ ਦੇ ਵਿੱਚ ਅੱਧ ਵਾਟੇ ਉੱਤਰ ਜਾਣਾ ਅਤੇ ਉੱਥੋਂ ਆਪਣੀ ਵਾਪਸੀ ਕਰ ਲੈਣੀ ਆ ਉਹਨਾਂ ਦੇ ਵਿੱਚੋਂ ਦੋ ਜਾਂ 3 ਜਣਿਆਂ ਦੇ ਵਿੱਚੋਂ ਇੱਕ ਤਾਂ ਅਜਿਹਾ ਸੀ ਜਿਹੜਾ ਉਸ ਜਹਾਜ਼ 'ਤੇ ਸੀ ਜਿੱਥੇ 2 ਜਣੇ ਇਸ ਸ਼ਿਪ ਤੋਂ ਵਾਪਸ ਆ ਰਹੇ ਸੀ ਉਹਦਾ ਪਲੇਨ ਦੇ ਉੱਪਰ ਐਕਸਪੋਜ਼ਰ ਦਾ ਖਤਰਾ ਸੀ 3 ਜਣੇ ਤਾਂ ਆਈਸੋਲੇਟ ਕਰੇ ਰਹੇ ਸੀ ਅੱਜ ਸਵੇਰੇ ਖਬਰ ਓਨਟੈਰੀਓ ਤੋਂ ਆ ਰਹੀ ਹੈ ਕਿ ਇੱਕ ਹੋਰ ਵਿਅਕਤੀ ਜਿਹਦੇ ਵਿੱਚ ਸਿਮਟਮਸ ਡਿਵੈਲਪ ਹੋਏ ਨੇ ਉਹਨੂੰ ਵੀ ਹੁਣ ਓਨਟੈਰੀਓ ਦੇ ਵਿੱਚ ਆਈਸੋਲੇਟ ਕਰਨਾ ਪੈ ਰਿਹਾ ਪੀਲ ਰੀਜਨ ਦੇ ਵਿੱਚ।
ਤੇ ਜਿਹੜੇ ਹੁਣ ਕੱਲ੍ਹ ਜਿਹੜੇ ਡੀਬੋਰਡ ਕੀਤੇ ਗਏ ਨੇ ਲੋਕ, ਉਹਨਾਂ ਬਾਰੇ ਵੀ ਅੱਜ ਸਵੇਰੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਵਿੱਚੋਂ ਵੀ ਦੋ ਵਿਅਕਤੀ ਨੇ ਜੋ ਡੱਚ ਨੇ, ਸੋ ਇੱਕ ਕਪਲ ਆ ਡੱਚ ਕਪਲ, ਤੇ ਇੱਕ ਸੋ ਇੱਕ ਯੂ ਐਸ ਦਾ ਨਾਗਰਿਕ ਆ। ਸੋ ਸੁਣੋ, ਮਾਫ ਕਰਨਾ, ਸੋ ਇਹਨਾਂ ਵਿੱਚੋਂ ਇੱਕ ਫ੍ਰੈਂਚ ਹੈ ਤੇ ਦੋ ਯੂ ਐਸ ਨਾਗਰਿਕ।
ਜਿਹੜਾ ਡੱਚ ਕਪਲ ਸੀ ਉਹ ਸੀ ਜਿਹਨਾਂ ਦੀ ਰੀਸੈਂਟ ਡੈਥ ਹੋਈ ਸੀ।
ਸੋ ਇੱਕ ਫ੍ਰੈਂਚ ਵਿਅਕਤੀ ਤੇ ਦੋ ਯੂ ਐਸ ਦੇ ਨਾਗਰਿਕ, ਉਹਨਾਂ ਦੇ ਵਿੱਚ ਸਿਮਟਮਸ ਹੁਣ ਡਿਟੈਕਟ ਹੋਏ ਨੇ। ਸੋ ਕਿਉਂਕਿ ਅਜੇ ਤੱਕ ਜਿੰਨੇ ਵੀ ਲੋਕ ਡੀਬੋਰਡ ਕੀਤੇ ਜਾ ਰਹੇ ਸਨ ਉਹਨਾਂ ਬਾਰੇ ਇਹਨਾਂ ਨੇ ਕੱਲ੍ਹ ਦੱਸਿਆ ਸੀ, ਕੱਲ੍ਹ ਤੱਕ ਇਹ ਜਾਣਕਾਰੀ ਸੀ ਕਿ ਕਿਸੇ ਦੇ ਵਿੱਚ ਵੀ ਕੋਈ ਨੋਬਡੀ ਹੈਜ਼ ਟੈਸਟਡ ਪੋਜ਼ਿਟਿਵ ਤੇ ਨਾ ਹੀ ਕਿਸੇ ਦੇ ਵਿੱਚ ਸਿਮਟਮਸ ਨੇ ਹਾਲ ਦੀ ਘੜੀ, ਤੇ ਇਹ ਬਸ ਅਹਿਤਿਆਤ ਵਜੋਂ ਆਈਸੋਲੇਟ ਕਰਨਗੇ। ਤੇ ਅੱਜ ਸਵੇਰੇ ਇਹ ਦੱਸਿਆ ਗਿਆ ਕਿ ਇੱਕ ਫ੍ਰੈਂਚ ਤੇ ਦੋ ਯੂ ਐਸ ਸਿਟੀਜ਼ਨਸ, ਉਹਨਾਂ ਦੇ ਵਿੱਚ ਸਿਮਟਮਸ ਦੇਖੇ ਗਏ ਨੇ ਜਾਂ ਦੇ ਹੈਵ ਟੈਸਟਡ ਪੋਜ਼ਿਟਿਵ।
ਉਹੀ ਇਸ਼ੂ ਹੈ ਨਾ ਕਿ ਇਨਕਿਊਬੇਸ਼ਨ ਪੀਰੀਅਡ ਇੰਨਾ ਲੰਮਾ, 42 ਦਿਨਾਂ ਦਾ, ਤੇ ਜਿਹੜਾ ਹੈਂਟਾ ਵਾਇਰਸ ਦਾ ਇਹ ਪਰਟੀਕੁਲਰ ਸਟ੍ਰੇਨ ਆ, ਐਂਡੇ ਸਟ੍ਰੇਨ, ਇਹੀ ਹੈ ਜਿਹੜਾ ਕਿ ਹਿਊਮਨ ਟੂ ਹਿਊਮਨ ਵੀ ਟਰਾਂਸਮਿਟ ਹੋ ਸਕਦਾ।
ਹਾਂਜੀ,
ਜਿਹੜੇ ਬਾਕੀ ਦੇ ਸਟ੍ਰੇਨਸ ਨੇ ਉਹ ਤਾਂ ਹੀ ਇਹਦਾ ਖਤਰਾ ਬਣਦਾ ਜੇ ਜਿਹੜੇ ਚੂਹੇ ਜਾਂ ਰੋਡੈਂਟਸ ਨੇ ਜੋ ਉਹਨਾਂ ਦੇ ਕਿਸੇ ਕਲੋਜ਼ ਸੰਪਰਕ ਦੇ ਵਿੱਚ ਕੋਈ ਆ ਜਾਵੇ। ਸੋ ਉਹਦੇ ਨਾਲ ਖਤਰਾ ਬਣਦਾ, ਜਿਹੜਾ ਇਹ ਸਾਰੀ ਇਹ ਪ੍ਰੋਬਲਮ ਸ਼ੁਰੂ ਵੀ ਹੋਈ ਆ ਇਸ ਕਰੂਜ਼ ਸ਼ਿਪ 'ਤੇ। ਜਿਹੜੇ ਦੋਵਾਂ ਤੋਂ ਹੈ, ਜਿਹੜੇ ਇੱਕ ਡੱਚ ਯਾਤਰੀ ਤੋਂ, ਜਿਨ੍ਹਾਂ ਦੀ ਮੌਤ ਅਰਲੀ ਅਪ੍ਰੈਲ ਦੇ ਵਿੱਚ ਹੀ ਹੋ ਗਈ ਸੀ, ਆਈ ਬਿਲੀਵ 6 ਅਪ੍ਰੈਲ ਨੂੰ ਪਤਾ ਲੱਗਦਾ, 11 ਅਪ੍ਰੈਲ ਨੂੰ ਮੌਤ ਹੋ ਜਾਂਦੀ ਹੈ ਉਸ ਪੈਸੇਂਜਰ ਦੀ। ਕੁਝ ਦਿਨਾਂ ਮਗਰੋਂ ਉਹਨਾਂ ਦੀ ਵਾਈਫ ਦੀ ਵੀ ਮੌਤ ਹੋ ਗਈ ਹੈ ਨਾ, ਡੱਚ ਕਪਲ ਦੀ ਡੈਥ ਹੋਈ। ਇੱਕ ਫਿਰ ਜਰਮਨ ਰੈਜੀਡੈਂਟ, ਜਰਮਨ ਨੈਸ਼ਨਲ ਸੀ, ਇਸੇ ਕਰੂਜ਼ ਸ਼ਿਪ 'ਤੇ ਉਹਨਾਂ ਦੀ ਮੌਤ ਹੋਈ ਆ। ਜਿਹੜਾ ਉਹ ਡੱਚ ਕਪਲ ਸੀ ਉਹ ਅਰਜਨਟੀਨਾ ਦੇ ਵਿੱਚ ਪਹਿਲਾਂ ਕਿਸੇ ਉੱਥੇ ਕਿਸੇ ਲੋਕਲ ਇਵੈਂਟ ਵਗੈਰਾ ਦੇ ਵਿੱਚ ਸ਼ਾਮਲ ਹੋਏ ਹੋ ਸਕਦੇ ਨੇ।
ਇੱਕ ਏਰੀਆ ਹੈ ਜੋ ਬਰਡ ਵਾਚਿੰਗ ਵਾਸਤੇ ਬੜਾ ਜਾਣਿਆ ਜਾਂਦਾ
ਜੀ,
ਤੇ ਉਸ ਸੈਂਚੁਰੀ ਦੇ ਵਿੱਚ ਉੱਥੇ ਮੰਨਿਆ ਜਾਂਦਾ ਕਿ ਦੇ ਕੰਟੈਕਟਡ ਦ ਵਾਇਰਸ, ਸੋ ਉੱਥੋਂ ਵਾਇਰਸ ਉਹ ਜਿਹੜਾ ਆਇਆ ਸ਼ਿਪ ਦੇ ਵਿੱਚ। ਸੋ ਇਹ ਅਰਜਨਟੀਨਾ ਤੋਂ ਸਪੇਨ ਤੱਕ ਦਾ ਟੋਟਲ ਰਾਊਟ ਸੀ
ਜੀ ਜੀ।
ਇਹ ਵੈਸੇ ਇਹ ਜਿਹੜੀ ਆ ਇਹ ਇੱਕ ਡੱਚ
ਪਰ ਹੈਂਟਾ ਵਾਇਰਸ ਨੂੰ ਲੈ ਕੇ ਜਿਹੜੇ ਕੰਸਰਨਸ ਨੇ ਆਫਕੋਰਸ ਇਸ ਕਰਕੇ ਦੁਬਾਰਾ ਤੋਂ ਐਲੀਵੇਟ ਹੋ ਗਏ ਨਾ, ਕਿਉਂਕਿ ਜੋ ਕੋਵਿਡ-19 ਦੀਆਂ ਯਾਦਾਂ ਨੇ, ਜੋ ਕੌੜੀਆਂ ਯਾਦਾਂ ਨੇ, ਜੋ ਡਰਾਉਣੇ ਦਿਨ ਨੇ, ਉਹ ਸਾਰਿਆਂ ਨੂੰ ਚੇਤੇ ਆ ਜਾਂਦੇ।
ਪਰ ਬਾਰ ਬਾਰ ਸਾਰੇ ਹੈਲਥ ਅਫੀਸ਼ਲਸ ਇਨਕਲੂਡਿੰਗ ਡਾਕਟਰ ਬਾਨੀ ਹੈਨਰੀ ਇਹ ਯਾਦ ਕਰਾ ਰਹੇ ਨੇ ਕਿ ਜਿਹੜੀਆਂ ਰੈਸਪੀਰੇਟਰੀ ਵਾਇਰਸ ਹੁੰਦੇ ਨੇ ਜਿਹੜੇ ਕੋਵਿਡ ਵਰਗੇ, ਵੀ ਉਹਨਾਂ ਵਾਂਗ ਇਹ ਨਹੀਂ ਹੈ
ਜੀ।
ਸੋ ਉਹਨਾਂ ਵਾਂਗ ਇਹ ਇੰਨੀ ਤੇਜ਼ੀ ਨਾਲ ਨਹੀਂ ਫੈਲਦਾ, ਤੇ ਆਮ ਤੌਰ ਤੇ ਤਾਂ ਹੰਟਾ ਵਾਇਰਸ ਐਜ਼ ਯੂ ਮੈਂਸ਼ਨ ਵੀ ਹਿਊਮਨ ਟੂ ਹਿਊਮਨ ਕੰਟੈਕਟ ਨਾਲ ਫੈਲਦਾ ਹੀ ਨਹੀਂ। ਜਿਹੜਾ ਇਹ ਪਰਟੀਕੁਲਰ ਸਟ੍ਰੇਨ ਆ ਸਿਰਫ ਇਹੀ ਹਿਊਮਨ ਕੰਟੈਕਟ ਨਾਲ ਅੱਗੇ ਟਰਾਂਸਮਿਟ ਹੋ ਰਿਹਾ
ਜੀ,
ਪਰ ਇਹ ਕੋਵਿਡ-19 ਤੋਂ ਜਾਂ ਹੋਰ ਕਿਸੇ ਵੀ ਫਲੂ ਤੋਂ ਬਹੁਤ ਵੱਖਰਾ ਹੈ, ਉਨੀ ਤੇਜ਼ੀ ਨਾਲ ਇਹ ਨਹੀਂ ਫੈਲਦਾ। ਸੋ ਕਹਿੰਦੇ ਇਟਸ ਨਾਟ ਅਨਦਰ ਕੋਵਿਡ-19, ਉਹਨਾਂ ਡਰਨ ਘਬਰਾਉਣ ਦੀ ਲੋੜ ਨਹੀਂ ਹੈ।
ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਹੈ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2-3 ਪਰ ਡੇ ਵਿੱਚ ਤੁਹਾਨੂੰ ਢੁਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕਾਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। 604-363-2200, 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਬਸ ਜੀ, ਜੋ ਇਸ ਵੇਲੇ ਮਿਡਲ ਈਸਟ ਦੇ ਵਿੱਚ ਹਾਲਾਤ ਬਣੇ ਹੋਏ ਨੇ, ਓਵਰ ਦਾ ਵੀਕਐਂਡ ਈਰਾਨ ਵੱਲੋਂ ਪਾਕਿਸਤਾਨੀ ਮੀਡੀਏਟਰਸ ਰਾਹੀਂ ਅਮਰੀਕਾ ਨੂੰ ਆਪਣੀ ਕਾਊਂਟਰ ਪ੍ਰਪੋਜ਼ਲ ਭੇਜੀ ਗਈ ਸੀ, ਜਿਹਦੇ ਬਾਰੇ ਡੋਨਲਡ ਟਰੰਪ ਨੇ ਕੱਲ੍ਹ ਕਿਹਾ ਵੀ ਇਹ ਟੋਟਲੀ ਅਨਐਕਸੈਪਟੇਬਲ ਆ ਤੇ
ਆਈ ਡੋਂਟ ਲਾਈਕ ਇਟ।
ਦੇਖੋ ਇਹਦੇ ਵਿੱਚ ਨਾ ਨਵੀਆਂ ਗੱਲਾਂ ਐਕਚੁਅਲੀ ਕੁਛ ਵੀ ਨਹੀਂ ਹੈਗੀਆਂ, ਇਹ ਉਹੀ ਚੀਜ਼ਾਂ ਜਿਹੜੀਆਂ ਜੇ ਜ਼ਿਆਦਾ ਨੇ ਤਾਂ ਘੱਟੋ ਘੱਟ ਪਿਛਲੇ ਤਕਰੀਬਨ 4 ਹਫ਼ਤੇ ਤੋਂ ਸਰਕੂਲੇਟ ਕਰ ਰਹੀਆਂ ਨੇ। ਜਦੋਂ ਪਾਕਿਸਤਾਨ ਦੇ ਵਿੱਚ ਉਹ ਪਹਿਲੀ ਮੀਟਿੰਗ ਹੋਈ ਸੀ, ਜਦੋਂ ਜੇ ਡੀ ਵੈਂਸ ਵੀ ਉੱਥੇ ਗਏ ਸੀ, ਉਹ ਤੋਂ ਬਾਅਦ ਵੀ ਤਾਂ ਇਹੀ ਚੀਜ਼ਾਂ ਉਦੋਂ ਦੀ ਇਹੀ ਗੱਲ ਤਾਂ ਸਰਕੂਲੇਟ ਹੋ ਰਹੀ ਆ, ਉਹਦੇ ਆਲੇ ਦੁਆਲੇ ਘੁੰਮੀ ਜਾ ਰਹੇ ਨੇ।
ਯਾ ਦ ਕੁਐਸਚਨ ਇਜ਼ ਆਫ ਈਗੋਜ਼ ਨਾਓ ਵਿਜੇ ਜੀ, ਕਿ ਕੌਣ ਕਿੰਨਾ ਝੁਕਣ ਲਈ ਤਿਆਰ ਹੈ। ਸੋ ਡੋਨਲਡ ਟਰੰਪ ਵੱਲੋਂ
ਅੱਜ ਈਗੋ ਚੈੱਕ ਡੇ ਆ ਬਾਏ ਦਾ ਵੇ ਦੁਨੀਆ ਦੇ ਵਿੱਚ, ਵੀ ਆਪਣੀ ਈਗੋ ਨੂੰ ਚੈੱਕ ਕਰੋ ਕਿਤੇ ਤੁਸੀਂ ਕੋਈ ਵੀ ਬੰਦਾ, ਵੀ ਆਪਣਾ ਬਹੁਤਾ ਹੋਮੇਜ ਤਾਂ ਨਹੀਂ ਟਰੰਪ ਨੂੰ, ਨਹੀਂ ਇਹਦੇ ਬਾਰੇ ਪਤਾ ਹੋਣਾ ਟਰੰਪ ਵਾਸਤੇ ਤਾਂ ਐਵਰੀ ਡੇ, ਐਕਚੁਅਲੀ ਫਾਰ ਐਵਰੀਬਡੀ ਐਵਰੀ ਡੇ ਸ਼ੁੱਡ ਬੀ ਈਗੋ ਚੈੱਕ ਡੇ।
ਦੈਟਸ ਟਰੂ। ਸੋ ਹੁਣ ਜਿਹੜਾ ਅਮਰੀਕਾ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਸੀ, 14-point ਪ੍ਰਪੋਜ਼ਲ ਸੀ, ਉਹਦੇ ਦੱਸਿਆ ਜਾਂਦਾ ਕਿ ਵੀ ਅਮਰੀਕਾ ਨੇ ਕੁਝ ਕਨਸੈਸ਼ਨਸ ਦਿੱਤੀਆਂ ਸੀ, ਵੀ ਪਹਿਲਾਂ ਆਪਾਂ ਇਹ ਜਿਹੜਾ ਕਹਿ ਲਓ ਵੀ ਇੱਕ ਇੰਟਰਿਮ ਅਗਰੀਮੈਂਟ ਜਿਹਾ ਕਰ ਲਈਏ, ਉਸ ਤੋਂ ਬਾਅਦ ਫਿਰ 30 ਦਿਨ ਲਾ ਕੇ ਆਪਾਂ ਪ੍ਰੋਪਰ ਪੱਕੇ ਅਗਰੀਮੈਂਟ 'ਤੇ ਕੰਮ ਕਰਾਂਗੇ। ਕਿਉਂਕਿ ਹੁਣ ਡੋਨਲਡ ਟਰੰਪ ਨੂੰ ਚੀਨ ਜਾਣ ਦੀ ਕਾਲ ਹੈ ਕਿ ਬੁੱਧਵਾਰ ਉਹਨਾਂ ਨੇ ਬੀਜਿੰਗ ਪਹੁੰਚਣਾ ਸੋ ਪਰਸੋਂ ਸੋ ਉਸ ਤੋਂ ਪਹਿਲਾਂ ਪਹਿਲਾਂ ਉਹ ਚਾਹੁਣਗੇ ਵੀ ਕਿਸੇ ਤਰ੍ਹਾਂ ਦਾ ਕੋਈ ਰਾਜ਼ੀਨਾਮਾ ਇਰਾਨ ਦੇ ਨਾਲ ਹੋ ਜਾਏ ਸੋ ਉਸ ਕਾਹਲੀ ਦੇ ਵਿੱਚ ਅਮਰੀਕਾ ਵੱਲੋਂ ਇੱਕ ਕਹਿ ਲਓ ਵੀ ਅੱਧਾ ਪਚੱਧਾ ਜਿਹਾ ਅਗਰੀਮੈਂਟ ਕਰਨ ਤੇ ਵੀ ਇੱਕ ਆਫਰ ਜਿਹੜਾ ਭੇਜਿਆ ਗਿਆ ਵੀ ਪਹਿਲਾਂ ਆਪਾਂ ਇੱਥੇ ਸਾਈਨ ਕਰ ਲੈਂਦੇ ਹਾਂ ਕਹਿਣ ਜੋਗੇ ਹੋ ਜਾਵਾਂਗੇ ਵੀ ਕੁਝ ਪ੍ਰੋਗਰੈਸ ਹੋਈ ਹੈ ਸੋ ਪਰ ਇਰਾਨ ਵਾਲੇ ਕਹਿ ਰਹੇ ਨੇ ਕਿ ਵੀ ਜਿਹੜਾ ਅਗਰੀਮੈਂਟ ਕਰਨਾ ਵੀ ਉਹ ਹੁਣੇ ਹੀ ਕਰੋ ਤੇ ਪੂਰਾ ਅਗਰੀਮੈਂਟ ਕਰੋ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਹੁਣੇ ਡਿਸਕਸ ਕਰੋ ਵੀ ਜਿਹੜੇ ਕੋਈ ਕਹਿ ਲਓ ਵੀ ਆਫ ਹਾਇਰ ਲੈਵਲ ਆਫ ਕੰਟੈਂਸ਼ਨ ਵਾਲੇ ਵੀ ਜਿਹੜੇ ਕੁਝ ਇਸ਼ੂਜ਼ ਨੇ ਵੀ ਉਹ ਵੀ ਹੁਣੇ ਡਿਸਕਸ ਹੋ ਜਾਣ ਵੀ ਏਦਾਂ ਨਹੀਂ ਵੀ ਅੱਜ ਕੁਝ ਹੋਰ ਤੇ ਕੱਲ੍ਹ ਕੁਝ ਹੋਰ ਵੀ ਅਸੀਂ ਏਦਾਂ ਨਹੀਂ ਰਹਿ ਸਕਦੇ ਸੋ ਉਹਨਾਂ ਨੇ ਜਿਹੜਾ ਆਫਰ ਦਿੱਤਾ ਉਹਦੇ 'ਚ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਕਿਹਾ ਕਿ ਲੈਬਨਾਨ ਵਾਲੇ ਪਾਸੇ ਵੀ ਜੰਗ ਬੰਦ ਕਰਾਓ ਉਹ ਵੀ ਇਹਦੇ 'ਚ ਹੀ ਕਰਾਓ ਫਿਰ ਜਿਹੜੀਆਂ ਵਾਰ ਡੈਮੇਜਸ ਹੋਏ ਨੇ ਉਹਦੇ ਵਾਸਤੇ ਕੰਪਨਸੇਸ਼ਨ ਦਿਓ ਫਿਰ ਜਿਹੜੀ ਸਟੇਟ ਆਫ ਹੋਰਮੋਜ਼ ਦੇ ਉੱਤੇ ਇਰਾਨੀਅਨ ਸੋਵਰੈਨਿਟੀ ਹੋਵੇ ਉੱਤੇ ਵੀ ਹਸਤਾਖਰ ਕਰੋ ਫਿਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨੇਵਲ ਬਲੋਕੇਟ ਜਿਹੜਾ ਉਹ ਤੁਰੰਤ ਬੰਦ ਕਰੋ ਅਮਰੀਕਾ ਵਾਲਾ ਫਿਰ ਤੁਸੀਂ ਗਰੰਟੀ ਦਿਓ ਵੀ ਹੋਰ ਕੋਈ ਅਟੈਕ ਨਹੀਂ ਕਰੋਗੇ ਫਿਰ ਜਿਹੜੀਆਂ ਸੈਂਕਸ਼ਨਸ ਲੱਗੀਆਂ ਹੋਈਆਂ ਨੇ ਉਹ ਵੀ ਸਾਰੀਆਂ ਚੁੱਕੋ ਤੇ ਇਰਾਨੀਅਨ ਆਇਲ ਸੇਲਸ ਦੇ ਉੱਤੇ ਜਿਹੜਾ ਬੈਨ ਆ ਉਹ ਵੀ ਹਟਾਓ
ਜਿਹੜੇ ਐਸੈਟਸ ਫਰੀਜ਼ ਕੀਤੇ ਨੇ ਇਰਾਨ ਦੇ
ਉਹ ਵੀ ਡੀਫਰੀਜ਼
ਉਹ ਵੀ ਉਹਨਾਂ ਨੂੰ ਵੀ ਰਿਲੀਜ਼ ਕੀਤਾ ਜਾਵੇ ਸੋ ਇਦਾਂ ਦੀਆਂ ਸ਼ਰਤਾਂ ਉਹਨਾਂ ਨੇ ਰੱਖ ਦਿੱਤੀਆਂ ਤੇ ਦੂਜੀ ਗੱਲ ਹੈਗੀ ਹੈ ਵਾਸੂ ਜੀ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਦੀ ਅਮਰੀਕਾ ਦਾ ਕਹਿਣਾ ਕਿ ਜੀ 15 to 20 years ਤੱਕ ਉੱਤੇ ਮੋਰਟੋਰੀਅਮ ਹੋਵੇ ਤੇ ਇਰਾਨ ਵਾਲੇ ਕਹਿੰਦੇ ਨੇ ਵੀ 5 ਸਾਲ ਵਾਸਤੇ ਮੋਰਟੋਰੀਅਮ ਹੋ ਜਾਵੇ ਫਿਰ ਗੱਲ ਹੈਗੀ ਹੈ ਕਿ ਜਿਹੜਾ ਆਲਰੇਡੀ ਐਨਰਿਚਡ ਯੂਰੇਨੀਅਮ ਆ ਉਹਦਾ ਕੀ ਕਰਨਾ ਇਰਾਨ ਨੇ ਇਹ ਤਾਂ ਕਹਿਤਾ ਵੀ ਉਹਦਾ ਕੁਝ ਹਿੱਸਾ ਅਸੀਂ ਕਿਸੇ ਤੀਜੀ ਕੰਟਰੀ ਨੂੰ ਦੇ ਦਿੰਦੇ ਹਾਂ ਰਸ਼ੀਆ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਵੀ ਅਸੀਂ ਉਹ ਐਨਰਿਚਡ ਯੂਰੇਨੀਅਮ ਐਕਸੈਪਟ ਕਰਨ ਲਈ ਤਿਆਰ ਹਾਂ ਇਰਾਨ ਦਾ ਇਹ ਕਹਿਣਾ ਜਿਹੜਾ ਬਾਕੀ ਦਾ ਐਨਰਿਚਡ ਯੂਰੇਨੀਅਮ ਹੋਏਗਾ ਉਹਨੂੰ ਅਸੀਂ ਡਾਇਲਿਊਟ ਕਰ ਲਾਂਗੇ ਵੀ ਉਹਨੂੰ ਅਸੀਂ ਉਸ ਹਿਸਾਬ ਨਾਲ ਡੀਲ ਕਰ ਲੈਂਦੇ ਹਾਂ ਸੋ ਗੱਲ ਉੱਤੇ ਵੀ ਕਿਤੇ ਨਹੀਂ ਬਣ ਰਹੀ ਇਹ ਸਭ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਦੇ ਵਿੱਚ ਇੱਕ ਨਿਊਜ਼ ਨੈਟਵਰਕ ਨੂੰ ਇੰਟਰਵਿਊ ਦਿੱਤੀ ਆ ਵੀਕਐਂਡ 'ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜੀ ਅਜੇ ਇਰਾਨ ਦੇ ਵਿੱਚ ਜਿਹੜੀ ਵਾਰ ਆ ਉਹ ਖਤਮ ਨਹੀਂ ਹੋਈ
ਯਾ ਉਹਨਾਂ ਨੇ ਕਿਹਾ ਮੋਰ ਵਰਕ ਟੂ ਬੀ ਡਨ ਸੋ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਐਨਰਿਚਡ ਯੂਰੇਨੀਅਮ ਹੈ ਇਰਾਨ ਦੇ ਵਿੱਚ ਜਿਵੇਂ ਉਹਨੂੰ ਕਹਿੰਦੇ ਸਾਰਾ ਵੀ ਉਹਨਾਂ ਨੂੰ ਇਰਾਨ ਤੋਂ ਵਾਪਸ ਲੈਣਾ ਵੀ ਉਹ ਕੰਮ ਵੀ ਹੁਣੇ ਕਰਨਾ ਪੈਣਾ ਕਹਿੰਦੇ ਲੋਟ ਮੋਰ ਨੀਡਸ ਟੂ ਬੀ ਡਨ ਅਤੇ ਉਹ ਕਹਿੰਦੇ ਡਿਪਲੋਮੇਸੀ ਦੇ ਨਾਲ ਹੋ ਜਾਏ ਤਾਂ ਵਧੀਆ ਅਤੇ ਪਰ ਜੇ ਫੋਰਸ ਵੀ ਇਸਤੇਮਾਲ ਕਰਨਾ ਪੈਂਦਾ ਦੈਨ ਉਹਨਾਂ ਨੇ ਉਹਨੂੰ ਰੂਲ ਆਊਟ ਨਹੀਂ ਕੀਤਾ ਸੋ ਕਲੀਅਰਲੀ ਕਿ ਇਰਾਨ ਵੀ ਇਹ ਕਹਿ ਰਿਹਾ ਕਿ ਵੀ ਜਿਹੜਾ ਅਗਰੀਮੈਂਟ ਕਰਨਾ ਪ੍ਰੋਪਰ ਪੂਰਾ ਕਰੋ ਕਰੋ ਕਰਨਾ ਤਾਂ ਵੀ ਦੱਸੋ ਨਹੀਂ ਕਰਨਾ ਤਾਂ ਵੀ ਦੱਸੋ ਇਜ਼ਰਾਈਲ ਦਾ ਵੀ ਇਹੀ ਸਟੈਂਡ ਆ ਇਸ ਵੇਲੇ ਸਿਰਫ ਤੇ ਸਿਰਫ ਵਿੱਚ ਵੇਰੀਏਬਲ ਹੈਗਾ ਕਿ ਅਮਰੀਕਾ ਡੋਨਲਡ ਟਰੰਪ ਨੇ ਬੀਜਿੰਗ ਜਾਣਾ ਤੇ ਉਸ ਕਾਹਲੀ ਦੇ ਵਿੱਚ ਉਹ ਕਹਿ ਰਹੇ ਨੇ ਵੀ ਯਾਰ ਉਹਨੇ ਖਤਮ ਹੋਵੇ ਪਲੱਸ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਅਗਲੇ ਹੁਣ 6 ਮਹੀਨਿਆਂ ਦੇ ਵਿੱਚ ਮਿਡਟਰਮਸ ਆਏ ਪਏ
ਬਿਲਕੁਲ
ਤੇ ਜਿੰਨੀ ਲੰਮੀ ਇਹ ਵਾਰ ਖਿੱਚਦੀ ਜਾ ਰਹੀ ਹੈ ਉਨੀ ਉਹਨਾਂ ਦੀ ਪਾਪੂਲੈਰਿਟੀ ਰੇਟਿੰਗ ਜਿਹੜੀ ਆ ਉਹਨਾਂ ਦੀ
ਢਾਅ ਲੱਗ ਰਹੀ ਹੈ
ਉਹਨੂੰ ਢਾਅ ਲੱਗ ਰਹੀ
ਬਸ ਜੀ ਦੇਖੋ ਜਿੰਨੀ ਤੇਲ ਦੀਆਂ ਕੀਮਤਾਂ ਉੱਪਰੋਂ ਚੜਨਗੀਆਂ ਜਿੰਨਾ ਫਰਟੀਲਾਈਜ਼ਰ ਮਹਿੰਗਾ ਹੋਏਗਾ ਇਹਨਾਂ ਚੀਜ਼ਾਂ ਦੇ ਨਤੀਜੇ ਵਜੋਂ ਜਿੰਨੀ ਬਾਕੀ ਦੀ ਇਨਫਲੇਸ਼ਨ ਦੇ ਵਿੱਚ ਉਛਾਲ ਆਏਗਾ ਟਰੰਪ ਦੀ ਪਾਪੂਲੈਰਿਟੀ ਮਤਲਬ ਇਹਦਾ ਇਨਵਰਸ ਰਿਲੇਸ਼ਨ ਹੈ ਨਾ
ਬਿਲਕੁਲ
ਤੇਲ ਜਿੰਨਾ ਮਹਿੰਗਾ ਟਰੰਪ ਉਨਾ ਹੀ ਘੱਟ ਪਾਪੂਲਰ ਹੋਣਗੇ ਆਵਾਮ ਦੇ ਵਿੱਚ ਆਮ ਲੋਕਾਂ ਦੇ ਵਿੱਚ ਇਨ ਦਾ ਕੰਟਰੀ ਹੁਣ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਅਮਰੀਕਾ ਵਾਲੇ ਜਿਹੜੇ ਗੈਸ ਦੇ ਉੱਪਰ ਜੋ ਟੈਕਸ ਲਗਾਉਂਦੇ ਨੇ ਨਾ ਉਹਨੂੰ ਵੀ ਵੇਵ ਆਫ ਕਰਨ ਦਾ ਸੋਚ ਰਹੇ ਨੇ ਵੇਵ ਆਫ ਕਰਦੇ ਆ ਤਾਂ ਫਿਰ ਗੱਲ ਉੱਥੇ ਹੀ ਹੈ ਕਿ ਆਲਰੇਡੀ $39 trillion ਡਾਲਰ ਦਾ ਤਾਂ ਇਹਨਾਂ ਦੇ ਸਿਰ 'ਤੇ ਕਰਜ਼ਾ ਚੜਿਆ ਅਤੇ ਉਹ ਕਰਜ਼ੇ ਦੇ ਵਿੱਚ ਫਿਰ ਹੋਰ ਵਾਧਾ ਹੁੰਦਾ ਸੋ ਇਸ ਵੇਲੇ ਇਹ ਦੇਖਣਾ ਹੋਏਗਾ ਕਿ ਚਾਈਨਾ ਜਾਣ ਤੋਂ ਪਹਿਲਾਂ ਦੇਖੋ ਪਰਸੋਂ ਟਰੰਪ ਨੇ ਉੱਥੇ ਪਹੁੰਚਣਾ ਇਹ ਨਾ ਭੁੱਲੀਏ ਬੀਜਿੰਗ ਸਾਡੇ ਤੋਂ ਇੱਥੋਂ ਕਿ 14-15 ਘੰਟੇ ਅੱਗੇ ਆ ਆਈ ਬਲੀਵ ਕਿ 16 ਘੰਟੇ ਅੱਗੇ ਆ ਆਪਣੇ ਵੈਨਕੂਵਰ ਤੋਂ ਤਾਂ ਸੋ ਸਾਡੇ ਕੋਲ ਕੱਲ੍ਹ ਦੀ ਇੱਥੇ ਸ਼ਾਮ ਹੀ ਹੋਣੀ ਆ ਜਦੋਂ ਟਰੰਪ ਨੇ ਚਾਈਨਾ ਪਹੁੰਚ ਜਾਣਾ ਅਤੇ ਜਿਹੜਾ ਉਹਨਾਂ ਦਾ ਉੱਥੇ 13 to 15 ਤੋਂ ਲੈ ਕੇ 15 ਤਰੀਕ ਤੱਕ ਵਾਲਾ ਜਿਹੜਾ ਟ੍ਰਿਪ ਆ ਮਤਲਬ ਆਪਣੀ ਤਾਂ ਉਹ 12 to 14 ਆ ਜਦੋਂ ਉੱਥੇ ਜੋ ਅਪਡੇਟਸ ਉੱਥੋਂ ਆਉਣੀਆਂ ਸ਼ੁਰੂ ਹੋਣਗੀਆਂ ਸੋ ਦੇਖਦੇ ਹਾਂ ਕੀ ਬਣਦਾ ਬਸ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ
ਸ਼ਾਮੀ ਤੁਹਾਨੂੰ ਸੁਣਦੇ ਹਾਂ ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਹੈ
ਥੈਂਕ ਯੂ